ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਪੂਰਨ ਦੇਖਿਓ ਆਤਮਾ ਦੁਐਤੈ ਸਰਬ ਨਿਵਾਰ ਪਏ ਸ਼ਾਂਤ ਮਨ ਸੰਤ ਜਿਹੇ ਤੇ ਪਦ ਨਮੋ ਹਮਾਰ ਸੋ ਕਹੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰ ਪਰਮੇਸ਼ਰ ਇੱਕ ਜਾਣ ਗੁਰਮੁਖ ਦੂਜਾ ਭਾਉ ਮਿਟਾਇਆ ਹਉਮੈ ਪਾਲ ਟਹਾਏ ਕੈ ਤਾਲ ਨਦੀ ਦਾ ਨੀਰ ਮਿਲਾਇਆ ਨਦੀ ਕਿਨਾਰੇ ਦੋਹ ਬਲੀ ਇੱਕ ਤੂੰ ਪਾਰਾ ਵਾਰ ਨਾ ਪਾਇਆ ਰੁੱਖੋਂ ਫਲ ਤੈ ਫਲੋਂ ਰੁੱਖ ਇੱਕ ਨਾਉ ਫਲ ਰੁੱਖ ਸਦਾਇਆ ਛੇ ਰੁੱਤੀ ਇੱਕ ਸੁਜ ਹੈ ਸੁਜੈ ਸੁਜ ਨਾ ਹੋਰ ਦਿਖਾਇਆ ਰਾਤੀ ਤਾਰੇ ਚਮਕ ਦੇਹ ਚੜਿਆ ਕਿਨ ਆਖ ਲੁਕਾਇਆ ਸਾਧ ਸੰਗਤ ਇੱਕ ਮਨ ਇੱਕ ਧਿਆਇਆ ਰਾਤੀ ਤਾਰੇ ਚਮਕ ਦੇਹ ਚੜਿਆ ਕਿਨ ਆਖ ਲੁਕਾਇਆ ਸਾਧ ਸੰਗਤ ਇੱਕ ਮਨ ਇੱਕ ਧਿਆਇਆ ਗੁਰ ਪਰਮੇਸ਼ਰ ਇੱਕ ਜਾਣ ਗੁਰਮੁਖ ਦੂਜਾ ਭਾਉ ਮਿਟਾਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀ ਆਪ ਸਰਬੱਤ ਸੰਗਤਾਂ ਨਿੱਤ ਦੇ ਬਣੇ ਹੋਏ ਨਿਯਮ ਅਨੁਸਾਰ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੇ ਹੋ ਸ਼ਾਮ ਵਾਂਗ ਦੇ ਵਕਤ ਦੇ ਸਜੇ ਹੋਏ ਦੀਵਾਨ ਵਿੱਚ ਕੀਰਤਨ ਦਾ ਲਾਭ ਪ੍ਰਾਪਤ ਕੀਤਾ ਹੈ ਜੋ ਸਮਾਂ ਕਥਾ ਵਾਸਤੇ ਨੀਯਤ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਰਚਨਾ ਜਿਸ ਦੀ ਬਾਬਤ ਗੁਰੂ ਸਾਹਿਬਾਨਾਂ ਦਾ ਪਾਵਨ ਬਚਨ ਹੈ ਕਿ ਜਿਹੜਾ ਭਾਈ ਗੁਰਦਾਸ ਦੀ ਰਚਨਾ ਨੂੰ ਵਿਚਾਰੇਗਾ ਪੜ੍ਹੇਗਾ ਜਾਂ ਸੁਣੇਗਾ ਉਹਨੂੰ ਪੂਰਨ ਸਿੱਖੀ ਪ੍ਰਾਪਤ ਹੋਏਗੀ ਜਿਹੜਾ ਭਾਈ ਗੁਰਦਾਸ ਦੀ ਰਚਨਾ ਤੋਂ ਵਾਂਝਾ ਰਹੇਗਾ ਉਹਨੂੰ ਅੱਧੀ ਸਿੱਖੀ ਪ੍ਰਾਪਤ ਹੋਏਗੀ ਯਾਨੀ ਅਧੂਰੀ ਸਿੱਖੀ ਹੈ ਉਸਦੇ ਕੋਲ ਇਹ ਗੁਰੂ ਸਾਹਿਬਾਨਾਂ ਦਾ ਵਚਨ ਹੈ ਉਹਦੇ ਅਨੁਸਾਰ ਇੱਥੋਂ ਦੇ ਸੱਚੇ ਸੁਚੱਜੇ ਪ੍ਰਬੰਧ ਨੇ ਵਿਸ਼ੇਸ਼ ਕਰਕੇ ਗੁਰਮੁਖ ਪਿਆਰੇ ਭਾਈ ਨਰਿੰਦਰ ਸਿੰਘ ਜੀ ਜੋ ਗ੍ਰੰਥੀ ਸਿੰਘ ਸਾਹਿਬਾਨਾਂ ਨਾਲ ਰਾਗੀ ਸਿੰਘ ਸਾਹਿਬਾਨਾਂ ਨਾਲ ਢਾਡੀ ਸਿੰਘ ਸਾਹਿਬਾਨਾਂ ਨਾਲ ਗੁਰੂ ਘਰ ਦੇ ਪ੍ਰਚਾਰਕਾਂ ਮਹਾਂਪੁਰਸ਼ਾਂ ਦੇ ਨਾਲ ਸਾਰਿਆਂ ਦੇ ਨਾਲ ਹੀ ਮੇਲ ਮਿਲਾਪ ਰੱਖਣ ਵਾਲਾ ਮਿਲਾਪੜਾ ਸੁਭਾਅ ਜਿਸ ਦੇ ਕਾਰਨ ਲੰਗਰ ਦੀ ਇਮਾਰਤ ਦੀ ਪ੍ਰਬੰਧ ਦੀ ਬਹੁਤ ਚੜ੍ਹਦੀ ਕਲਾ ਸਤਿਗੁਰੂ ਮਹਾਰਾਜ ਸਾਹਿਬ ਨੇ ਥੋੜੇ ਸਮੇਂ ਦੇ ਵਿੱਚ ਇਸ ਸਥਾਨ ਦੀਆਂ ਵੱਡੀਆਂ ਤਰੱਕੀਆਂ ਦਾ ਕਾਰਨ ਭਾਈ ਨਰਿੰਦਰ ਸਿੰਘ ਜੀ ਉਹਨਾਂ ਦੇ ਸਹਿਯੋਗੀ ਗੁਰਮੁਖ ਆਉਂਦਾ ਹੈ ਜਿਨ੍ਹਾਂ ਪ੍ਰਬੰਧਕਾਂ ਨੇ ਇਹਨਾਂ ਨੂੰ ਐਡਾ ਵੱਡਾ ਸਹਿਯੋਗ ਦਿੱਤਾ। ਸੋ ਇਹ ਵੀ ਇਹਨਾਂ ਦੀ ਸੋਚ ਹੈ ਵੀ ਭਾਈ ਗੁਰਦਾਸ ਦੀ ਰਚਨਾ ਦੀ ਕਥਾ ਹੋਵੇ ਤਾਂ ਕਿ ਗੁਰਮਤਿ ਦੀ ਸੋਝੀ ਸਾਨੂੰ ਪ੍ਰਾਪਤ ਹੋਵੇ। ਸੋ ਆਓ ਸਮੇਂ ਅਨੁਸਾਰ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਅਤੇ ਅੱਜ ਔਰ ਕੱਲ੍ਹ ਦੁਪਹਿਰ ਦਾ ਦੀਵਾਨ ਜਿਹੜਾ ਹੈ ਇਹਦੇ ਵਿੱਚ ਦਾਸ ਦੀ ਹਾਜ਼ਰੀ ਭਰ ਕੇ ਸ਼ਾਮ ਦੇ ਵਕਤ ਸਮਾਂ ਨਾ ਹੋਣ ਕਰਕੇ ਦਾਸ ਨੇ ਖਿਮਾ ਮੰਗੀ ਹੈ ਭਾਈ ਸਾਹਿਬ ਹੋਰਾਂ ਕੇ ਵੀ ਸ਼ਾਮ ਦੇ ਵਕਤ ਵਿੱਚ ਮੈਂ ਨਹੀਂ ਹੋਵਾਂਗਾ, ਕਿਉਂਕਿ ਵਾਪਸੀ ਹੈ, ਸਮੇਂ ਸਿਰ ਏਅਰਪੋਰਟ 'ਤੇ ਜਾਣਾ ਹੈ। ਸੋ ਆਓ ਮਨ ਬਿਰਤੀਆਂ ਇਕਾਗਰ ਕਰੋ। ਭਾਈ ਸਾਹਿਬ ਜੀ ਇੱਥੇ ਹੁਣ ਗੁਰਮੁਖਾਂ ਦੇ ਜਿਹੜੇ ਕਰਤੱਵ ਹੈ, ਸਾਧ ਸੰਗਤ ਦੀ ਮਹਾਨਤਾ ਹੈ, ਅਤੇ ਗੁਰਸਿੱਖੀ ਇੱਕ ਸੁਭਾਅ ਹੈ। ਗੁਰਸਿੱਖੀ ਦਾ ਲਿਬਾਸ ਔਰ ਗੁਰਸਿੱਖੀ ਦਾ ਸੁਭਾਅ, ਇਹ ਦੋ ਹੈ ਤਾਂ ਅਲੱਗ ਅਲੱਗ ਚੀਜ਼ਾਂ, ਪਰ ਜੇ ਸਰੀਰ ਦੇ ਦੋਨੇ ਇਕੱਠੀਆਂ ਹੋਣ ਉੱਥੇ ਸੋਨੇ ਤੇ ਸੁਹਾਗੇ ਵਾਲੀ ਬਾਤ ਹੈ। ਜਿੱਥੇ ਕੇਵਲ ਸਿੱਖੀ ਦਾ ਲਿਬਾਸ ਤਾਂ ਹੋਵੇ, ਸਿੱਖੀ ਦਾ ਸੁਭਾਅ ਨਾ ਹੋਵੇ, ਸੁਭਾਅ ਵਿੱਚ ਜੇ ਸਿੱਖੀ ਪ੍ਰਵੇਸ਼ ਨਾ ਕੀਤੀ ਹੋਵੇ ਤਾਂ ਉੱਥੇ ਫਿਰ ਬਹੁਤ ਵੱਡੀ ਗੜਬੜ ਵੀ ਹੈ। ਕਿਤੇ ਨਾ ਕਿਤੇ ਐਸਾ ਵੀ ਹੈ ਕਿ ਸਿੱਖੀ ਦਾ ਕਰਮ ਨਾ ਹੋਣ ਕਰਕੇ, ਸਿੱਖੀ ਦਾ ਸੁਭਾਅ ਨਾ ਹੋਣ ਕਰਕੇ ਤਾਂ ਪਹਿਰਾਵੇ ਦੀ ਵੀ ਕਿਤੇ ਨਾ ਕਿਤੇ ਅਪਜਸ ਬਦਨਾਮੀ ਹੈ। ਕਿਤੇ ਨਾ ਕਿਤੇ ਕਿਹਾ ਜਾ ਰਿਹਾ ਦੇਖੋ ਜੀ ਸਿੱਖ ਕੀ ਕਰ ਰਿਹਾ, ਹਾਲਾਂਕਿ ਸਿੱਖੀ ਉਹਦੇ ਸਵਾਦ ਤੱਕ ਗਈ ਨਹੀਂ ਹੈ। ਸੋ ਇਸ ਕਰਕੇ ਪਹਿਲਾਂ ਅੰਦਰੋਂ ਤਬਦੀਲੀ ਆਉਂਦੀ ਹੈ ਅਤੇ ਫਿਰ ਬਾਹਰ ਉਹਦਾ ਪ੍ਰਭਾਵ ਪੈਂਦਾ। ਕੁਛ ਗੁਰਮੁਖ ਐਸੇ ਨੇ ਜਿਹੜੇ ਅੰਦਰ ਤੋਂ ਬਹੁਤ ਸਿੱਖੀ ਦੇ ਨਾਲ ਜੁੜੇ ਹੋਏ ਨੇ ਪਰ ਬਾਹਰ ਤੋਂ ਅਜੇ ਨਹੀਂ ਜੁੜੇ ਹੋਏ। ਉਹਨਾਂ ਦਾ ਕੇਵਲ ਬਾਹਰ ਤੋਂ ਇਹ ਕੁਛ ਦੇਖ ਕੇ ਨਿਰਾਦਰ ਕਰ ਦੇਣਾ ਵੀ ਇਹ ਕਿਹੜਾ ਸਿੱਖ ਹੈ, ਇਹਦਾ ਕੀ ਰਿਸ਼ਤਾ ਗੁਰੂ ਘਰ ਦੇ ਨਾਲ, ਇਹ ਵੀ ਘਾਟੇ ਵਾਲੀ ਬਾਤ। ਔਰ ਅੰਦਰ ਤੋਂ ਸਿੱਖੀ ਦਾ ਪ੍ਰਭਾਵ ਨਾ ਹੋਣਾ ਅਤੇ ਕੇਵਲ ਪਹਿਰਾਵਾ ਲਈ ਫਿਰਦਾ ਅਤੇ ਬਾਤ ਇਹ ਵੀ ਓਡੀਓ ਘਾਟੇ ਵਾਲੀ ਆ। ਸੋ ਇਸ ਕਰਕੇ ਭਾਈ ਸਾਹਿਬ ਜੀ ਸਿੱਖੀ ਦਾ ਪ੍ਰਭਾਵ ਜਿਹੜਾ ਉਹ ਦੱਸਦੇ ਨੇ ਵੀ ਸਿੱਖੀ ਦਾ ਸੁਭਾਅ ਕੈਸਾ ਹੁੰਦਾ। ਸਿੱਖੀ ਸਿੱਖਿਆ ਗੁਰ ਵਿਚਾਰ, ਗੁਰੂ ਮਹਾਰਾਜ ਨੇ ਕਿਹਾ ਸੋ ਸਿੱਖ ਸਖਾ ਬੰਧ ਪੈ ਭਾਈ ਜੇ ਗੁਰ ਪੇ ਭਾਣੇ ਵਿੱਚ ਆਵੇ। ਸਿੱਖ ਕਿਸ ਨੂੰ ਕਹਿੰਦੇ ਹੈ, ਸਿੱਖ ਦੀ ਪਰਿਭਾਸ਼ਾ ਕੀ ਹੈ, ਅਤੇ ਪਿੱਛੇ ਜੇ ਇੱਕ ਬਹੁਤ ਵੱਡਾ ਜਿਵੇਂ ਕਹਿੰਦੇ ਵੀ ਕੋਰਟ ਵੱਲੋਂ ਇੱਕ ਆਰਡਰ ਸੀ ਹਾਈ ਕੋਰਟ ਵੱਲੋਂ ਸ਼੍ਰੋਮਣੀ ਕਮੇਟੀ ਨੂੰ, ਝਗੜਾ ਸੀ ਉੱਥੇ, ਹਾਈ ਕੋਰਟ ਦਾ ਜੱਜ ਸੀ ਉਹਨੇ ਸ਼੍ਰੋਮਣੀ ਕਮੇਟੀ ਅਤੇ ਉਹਨਾਂ ਨੂੰ ਇੱਕ ਲੈਟਰ ਲਿਖਿਆ ਜਿਹਦੇ 'ਚ ਉਹਨੇ ਕਿਹਾ ਵੀ ਸ਼੍ਰੋਮਣੀ ਕਮੇਟੀ ਨਿਰਧਾਰਿਤ ਕਰੇ ਸਿੱਖ ਦੀ ਪਰਿਭਾਸ਼ਾ ਕੀ ਹੈ, ਅਸੀਂ ਲਾਅ ਦੇ ਮੁਤਾਬਕ ਫੈਸਲਾ ਕਰ ਸਕਦੇ ਹਾਂ, ਕੋਈ ਸਿੱਖ ਦੀ ਪਰਿਭਾਸ਼ਾ ਨਹੀਂ ਲਿਖ ਸਕਦੇ, ਤੁਸੀਂ ਦੱਸੋ। ਅਤੇ ਉਹਦੇ 35 ਵਿਦਵਾਨਾਂ ਦੀ ਇਕੱਤਰਤਾ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਈ ਸੀ, ਬੀਤੇ ਸਮੇਂ ਦੀ ਗੱਲ ਹੈ। ਅਤੇ ਉਹਨਾਂ ਵਿਦਵਾਨਾਂ ਦੇ ਵਿੱਚ ਦਾਸ ਨੂੰ ਵੀ ਬਹਿਣ ਦਾ ਮੌਕਾ ਮਿਲਿਆ ਸੀ। ਉਹਨਾਂ 35 ਦੇ ਵਿੱਚੋਂ 5 ਨੂੰ ਖੁੱਲ੍ਹ ਕੇ ਗੱਲ ਕਰਨ ਦਾ ਮੌਕਾ ਮਿਲਿਆ ਅਤੇ ਦਾਸ ਨੂੰ ਇਕੱਲੇ ਨੂੰ 2 ਵਾਰੀ ਮੌਕਾ ਮਿਲਿਆ ਗੱਲ ਕਰਨ ਦਾ। ਮੈਂ ਉੱਥੇ ਇਹੀ ਬੇਨਤੀ ਕੀਤੀ ਸੀ ਉਹਨਾਂ ਨੂੰ ਵੀ ਤੁਸੀਂ ਬੜੇ ਬੜੇ PhD ਜਿਨ੍ਹਾਂ ਦੇ ਕੋਲ ਡਿਗਰੀਆਂ ਨੇ, ਜਿਨ੍ਹਾਂ ਦੇ ਉੱਤੇ ਸਿੱਖ ਕੌਮ ਮਾਣ ਕਰਦੀ ਹੈ ਵੀ ਸਾਡੇ ਸਿੱਖ ਧਰਮ ਦੇ ਵਿਦਵਾਨ ਹੋ, ਵੀ ਆਹ ਜਿਹੜੀਆਂ ਆਪਾਂ ਗੱਲਾਂ ਕਰ ਰਹੇ ਹਾਂ ਵੀ ਸਿੱਖ ਦੀ ਪਰਿਭਾਸ਼ਾ ਲਿਖਣੀ ਹੈ, ਹਾਈ ਕੋਰਟ ਨੂੰ ਜਵਾਬ ਦੇਣਾ, ਸ਼੍ਰੋਮਣੀ ਕਮੇਟੀ ਇੱਕ ਪ੍ਰਬੰਧ ਕਰਨ ਵਾਲੀ ਹੈ, ਕੋਈ ਵਿਦਵਾਨ ਆਪ ਤਾਂ ਹੈ ਨਹੀਂ, ਇਹਦੇ ਵਿੱਚ ਵਿਦਵਾਨ ਹੋਣੇ ਅਲੱਗ ਬਾਤ ਹੈ, ਵੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਾਂ ਸਕੱਤਰ ਇਹ ਕੋਈ ਵਿਦਵਾਨ ਦੇਖ ਕੇ ਤਾਂ ਲਾਏ ਨਹੀਂ ਜਾਂਦੇ ਪ੍ਰਬੰਧ ਕਰਨ ਵਾਸਤੇ, ਵੀ ਉਹਨਾਂ ਨੇ ਤਾਂ ਆਪਣੇ 'ਤੇ ਸਿੱਟ ਦਿੱਤੀ ਗੱਲ, ਵੀ ਉਹਨੇ ਤੇ ਬਾਤ ਇਹ ਹੈ ਵੀ ਮੇਰਾ ਸਵਾਲ ਇਹ ਹੈ ਵੀ ਜਿਹੜੀ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਦੀ ਗੁਰੂ ਮਹਾਰਾਜ ਨੇ ਆਪ ਲਿਖ ਦਿੱਤੀ, ਵੀ ਅਸੀਂ ਬਾਹਲੇ ਸਿਆਣੇ ਬਣ ਗਏ ਵੀ ਅਸੀਂ ਕੋਈ ਉਦੋਂ ਉੱਤੇ ਦੀ ਲਿਖਾਂਗੇ ਹੁਣ ਕੋਈ, ਕਿੱਥੋਂ ਲਓਗੇ ਤੁਸੀਂ ਹੋਰ? ਵੀ ਮੈਂ ਪੰਕਤੀਆਂ ਬੋਲਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਅਤੇ ਸਿੱਖ ਦੀ ਪਰਿਭਾਸ਼ਾ ਕੀਤੀ ਹੋਈ, ਆਪਾਂ ਇਹਦੇ ਅਨੁਸਾਰ ਉੱਤਰ ਦਿਓ ਜਿਹੜਾ ਦੇਣਾ। ਚਲੋ ਸਹਿਮਤੀ ਹੋਈ, ਕਹਿਣ ਤੋਂ ਭਾਵ ਵੀ ਸਿੱਖ ਦੀ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ 'ਚ ਆਪ ਮਹਾਰਾਜ ਨੇ ਕੀਤੀ ਹੋਈ ਹੈ, ਔਰ ਭਾਈ ਗੁਰਦਾਸ ਸਾਹਿਬ ਤੋਂ ਵਧੀਆ ਸਿੱਖ ਬਾਰੇ ਕੌਣ ਲਿਖ ਸਕਦਾ? ਆਹ ਹੁਣ ਆਹ ਸਿੱਖ ਦਾ ਕਰਤਵ ਪ੍ਰਭਾਵ, ਸਾਧ ਸੰਗਤ ਅਤੇ ਗੁਰਮੁਖਾਂ ਦੀ ਕਾਰ ਜਿਹੜੀ ਹੈ, ਇਹ ਇੱਕ ਅਵਸਥਾ ਹੈ, ਅਤੇ ਉਹ ਹੁਣ ਭਾਈ ਸਾਹਿਬ ਦੇ ਲਿਖਦੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੋ ਜੀ, ਅਤੇ ਅੱਜ ਦਾ ਦਿਨ ਅਤੇ ਕੱਲ੍ਹ ਦੁਪਹਿਰ ਦੇ ਦੀਵਾਨ ਤੋਂ ਬਾਅਦ ਇੱਥੋਂ ਦੀਆਂ ਸੰਗਤਾਂ ਤੋਂ ਦਾਸ ਖਿਮਾਂ ਦਾ ਜਾ ਚੁੱਕ ਹੋਏਗਾ, ਕਿਉਂਕਿ ਸਮਾਂ ਅੱਗੇ ਇੰਗਲੈਂਡ ਦਾ ਬਣਿਆ ਹੋਇਆ, ਅਤੇ ਇੱਕ ਵਾਰੀ ਉੱਥੇ ਇੰਡੀਆ ਜਾ ਕੇ ਦੁਬਾਰੇ ਦੋ ਚਾਰ ਦਿਨਾਂ ਤੋਂ ਬਾਅਦ ਫਿਰ ਵਾਪਸ ਉੱਥੇ ਆਉਣਾ। ਅਤੇ ਜਹਾਂ ਦਾਣੇ ਤਾਂ ਖਾਣੇ, ਨਾਨਕਾ ਸੱਚ ਹੈ। ਪਰ ਆਪ ਸਾਰੀਆਂ ਸੰਗਤਾਂ ਦਾ ਅਤੇ ਬਹੁਤ ਬਹੁਤ ਇਸ ਗੱਲ ਦਾ ਧੰਨਵਾਦ ਜੋ ਤੁਸੀਂ ਲੰਮੇ ਸਮੇਂ ਤੋਂ, ਮੈਂ 97 ਦੇ ਵਿੱਚ ਪਹਿਲੀ ਵਾਰ ਆਇਆ ਸੀ 1997 'ਚ, ਅਤੇ ਉਸ ਤੋਂ ਲੈ ਕੇ ਅੱਜ ਤੱਕ ਜਦੋਂ ਵੀ ਟੋਰਾਂਟੋ ਆਇਆ ਤਾਂ ਵੈਨਕੂਵਰ ਸਰੀ ਦੀਆਂ ਸੰਗਤਾਂ ਨੇ ਕਦੇ ਮੈਨੂੰ ਉੱਥੋਂ ਵਾਪਸ ਨਹੀਂ ਬੁੜਨ ਦਿੱਤਾ, ਅਤੇ ਮੈਂ ਤੁਹਾਡੇ ਦਰਸ਼ਨ ਕਰਕੇ ਹੀ ਜਾਂਦਾ ਰਿਹਾ ਹਾਂ। ਅਤੇ ਸਤਿਗੁਰੂ ਮਹਾਰਾਜ ਸਾਹਿਬ ਨੇ ਕਿਰਪਾ ਕੀਤੀ ਹੈ, ਜੋ ਆਪ ਮਾਈ ਭਾਈ ਨੇ ਸਾਥ ਦਿੱਤਾ, ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਵੀ ਕਰਦਾ। ਅਤੇ ਆਓ ਹੁਣ ਮਨ ਬਿਰਤੀਆਂ ਇਕਾਗਰ ਕਰੋ, ਸਾਖੀਆਂ ਦੀ ਕਹਾਣੀ ਹੋਰ ਹੁੰਦੀ ਹੈ, ਇਹ ਨਰੋਲ ਗੁਰਮਤ ਦੀ ਵਿਚਾਰ ਹੈ, ਇਹਦੇ 'ਚ ਇਕਾਗਰਤਾ ਹੋਰ ਵੀ ਜ਼ਿਆਦਾ ਚਾਹੀਦੀ ਹੈ। ਆਓ ਜਿਸ ਪ੍ਰਕਾਰ ਭਾਈ ਸਾਹਿਬ ਜੀ ਫਰਮਾਨ ਕਰਦੇ ਨੇ ਸੁਣੋ ਜੀ।
ਸ੍ਰੀ ਵਾਹਿਗੁਰੂ ਜੀ। ਗੁਰ ਪਰਮੇਸ਼ਰ ਇੱਕ ਜਾਣ, ਗੁਰਮੁਖ ਦੂਜਾ ਭਾਉ ਮਿਟਾਇਆ।
ਕਹਿੰਦੇ ਜੀ ਜਿਹੜੇ ਗੁਰਮੁਖ ਨੇ, ਯਾਨੀ ਜਿਨ੍ਹਾਂ ਦਾ ਗੁਰੂ ਵੱਲ ਮੁੱਖ ਹੈ, ਜਿਹਨੇ ਗੁਰੂ ਨੂੰ ਮੁਖੀ ਮੰਨਿਆ ਹੋਇਆ ਹੈ, ਉਹ ਤਾਂ ਗੁਰਮੁਖ ਹੈ। ਜਿਹਨੇ ਮਨ ਨੂੰ ਮੁਖੀ ਮੰਨਿਆ, ਮਨ ਦੇ ਆਖੇ ਲੱਗ ਰਿਹਾ, ਜੋ ਮਨ ਕਹਿੰਦਾ ਉਹ ਕਰ ਰਿਹਾ, ਮਨ ਨੇ ਕਹਿ ਦਿੱਤਾ ਗੁਰਦੁਆਰੇ ਜਾਣਾ, ਚਲਾ ਗਿਆ, ਜੇ ਨਹੀਂ ਗਿਆ ਵੀ ਮੇਰਾ ਮਨ ਨਹੀਂ ਮੰਨਿਆ, ਉਹ ਫਿਰ ਮਨ ਦਾ ਸਿੱਖ ਹੈ, ਗੁਰੂ ਦਾ ਨਹੀਂ ਅਜੇ ਬਣਿਆ। ਉਹ ਮਨ ਮੁੱਖ ਕਿਹਾ ਜਾਂਦਾ, ਉਹਨੇ ਮੁੱਖ ਆਪਣੇ ਮਨ ਨੂੰ ਬਣਾਇਆ ਹੋਇਆ, ਜੋ ਮਨ ਕਹਿੰਦਾ ਉਹ ਕਰਨਾ। ਇਹ ਮਨ ਨੇ ਕਹਿ ਦਿੱਤਾ ਅੰਮ੍ਰਿਤ ਛਕ ਲਿਆ, ਛਕ ਲਿਆ, ਮਨ ਨੇ ਕਹਿ ਦਿੱਤਾ ਕਿਰਪਾਨ ਲਾ ਦੇ, ਲਾ ਦਿੱਤੀ, ਫਿਰ ਉਹ ਗੁਰੂ ਦਾ ਸਿੱਖ ਤਾਂ ਅਜੇ ਬਣਿਆ ਨਹੀਂ, ਅਜੇ ਤਾਂ ਮਨ ਦਾ ਸਿੱਖ ਹੈ। ਅਤੇ ਗੁਰਮੁਖ ਉਹ ਕਰਦਾ ਜੋ ਕੁਛ ਗੁਰੂ ਕਹਿੰਦਾ। ਇਸ ਕਰਕੇ ਗੁਰਮੁਖ ਜਿਹੜੇ ਨੇ, ਉਹਨਾਂ ਨੇ ਦੂਜਾ ਕਹੀਏ ਦਵੈਸ਼, ਦੂਆਪਣ, ਅਤੇ ਇਹ ਜਿਹੜਾ ਦਵੈਸ਼ ਭਾਵਨਾ ਹੈ, ਦੂਜੇ ਭਾਉ ਦਾ ਮਸਦਾ ਹੈ, ਦਵੈਸ਼ ਭਾਵਨਾ, ਦੂਆਪਣ, ਦੂਏਪਣ ਦਾ ਜਿਹਦੇ ਨਾਲ ਅਸੀਂ ਨਫ਼ਰਤ ਕਰਦੇ ਹਾਂ, ਦੂਜਾ ਸਮਝ ਕੇ ਨਫ਼ਰਤ ਕਰਾਂਗੇ, ਆਪਣਾ ਸਮਝ ਕੇ ਕੋਈ ਨਫ਼ਰਤ ਨਹੀਂ ਕਰਦਾ। ਅਤੇ ਇਹ ਦੂਜਾ ਭਾਉ ਗੁਰਸਿੱਖਾਂ ਦੇ ਅੰਦਰ ਨਹੀਂ ਹੈ ਭਾਈ ਸਾਹਿਬ ਕਹਿੰਦੇ। ਔਰ ਇਹ ਵੀ ਖਿਆਲ ਰੱਖਣਾ, ਜੇ ਦੂਜਾ ਭਾਉ ਹੈ ਤਾਂ ਅਜੇ ਸਿੱਖ ਬਣਿਆ ਨਹੀਂ, ਸਿੱਖ ਵਿੱਚ ਦਵੈਸ਼ ਨਹੀਂ ਹੁੰਦੀ, ਦੂਆਪਣ ਨਹੀਂ ਹੁੰਦਾ। ਅਤੇ ਭਾਈ ਸਾਹਿਬ ਨੂੰ ਪੁੱਛਿਆ ਵੀ ਦੂਆਪਣ ਮਿਟਾਉਣਾ ਬਹੁਤ ਔਖਾ ਹੈ, ਗੁਰਸਿੱਖਾਂ ਨੇ ਕਿਵੇਂ ਮਿਟਾਇਆ? ਭਾਈ ਸਾਹਿਬ ਕਹਿੰਦੇ ਨੇ ਗੁਰ ਪਰਮੇਸ਼ਰ ਇੱਕ ਜਾਣ। ਦਵੈਸ਼ ਨੂੰ ਮਿਟਾਇਆ ਕਿ ਜਦੋਂ ਗੁਰੂ ਔਰ ਪਰਮੇਸ਼ਰ ਨੂੰ ਇੱਕ ਸਮਝ ਲਿਆ। ਅਤੇ ਦੂਸਰਾ ਅਰਥ ਇਸਦਾ ਇਹ ਜਾਣਨਾ, ਗੁਰੂ ਔਰ ਪਰਮੇਸ਼ਰ ਦੇ ਵਿੱਚ ਦਵੈਸ਼ ਭਾਵਨਾ ਨਹੀਂ ਹੈ ਗੁਰਮੁਖਾਂ ਨੂੰ, ਇਹ ਦੂਜਾ ਅਰਥ ਹੈ ਇਹਦਾ। ਗੁਰ ਪਰਮੇਸ਼ਰ ਇੱਕ ਹੈ, ਸਭ ਮੈਂ ਰਿਹਾ ਸਮਾਏ, ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀਂ ਭੇਦ, ਇਹਦੇ 'ਚ ਕੋਈ ਫਰਕ ਨਹੀਂ ਹੈ। ਨਿਰਾਕਾਰ ਦੇ ਵਿੱਚ ਉਸ ਨੂੰ ਬ੍ਰਹਮ ਕਿਹਾ ਜਾਂਦਾ, ਪਰਮਾਤਮਾ ਬ੍ਰਹਮ, ਔਰ ਸਾਕਾਰ ਰੂਪ ਦੇ ਵਿੱਚ ਉਸੇ ਨੂੰ ਗੁਰੂ ਕਿਹਾ ਜਾਂਦਾ। ਔਰ ਜਨਮ ਸਾਖੀ ਦੇ ਵਿੱਚ ਤਾਂ ਬੜੇ ਸਪਸ਼ਟ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਪਾਰ ਬ੍ਰਹਮ ਪਰਮੇਸ਼ਰ ਵੱਲੋਂ ਹੁਕਮ ਹੋਇਆ ਸੱਚਖੰਡ ਵਿੱਚ, ਜਦੋਂ ਬਾਬਾ ਪਹਿਦਾ ਸੱਚਖੰਡ ਨਾਨਕ ਨਾਮ ਗਰੀਬੀ ਪਾਈ, ਅਤੇ ਹੁਣ ਦੇ ਸਾਡੇ ਦਿਮਾਗੀ ਘੋੜੇ ਭਜਾਉਣ ਵਾਲੇ ਅਤੇ ਜਿਨ੍ਹਾਂ ਦੇ ਦਿਮਾਗ ਖੁਸ਼ਕ ਹੋ ਚੁੱਕੇ ਨੇ, ਪ੍ਰੇਮਾ ਭਗਤੀ ਨਹੀਂ ਰਹੀ ਹੈ, ਉਹਨਾਂ ਕਈ ਲੇਖਕਾਂ ਨੇ ਇਹ ਲਿਖ ਦਿੱਤਾ ਕਿ ਬੇਈ ਨਦੀ ਦੀ ਕਹਾਣੀ ਜਿਹੜੀ ਹੈ, ਤੇ ਉਹਨੂੰ ਝੁਠਲਾਉਣ ਵਾਸਤੇ ਉਹ ਕਹਿੰਦੇ ਬਾਬਾ ਕਿਤੇ ਨਹੀਂ ਗਿਆ, ਨਾ ਕੋਈ ਸੱਚਖੰਡ ਹੈ ਤੇ ਨਾ ਬੇਈ ਨਦੀ ਦੇ ਵਿੱਚ ਗੁਰੂ ਨਾਨਕ ਉੱਥੇ ਉਹ ਕਹਿੰਦੇ ਜੀ ਪਾਣੀ ਦੇ ਵਿੱਚ ਤਾਂ ਇੱਕ ਘੰਟਾ ਕੀ 10-15 ਮਿੰਟ ਕੋਈ ਡੁੱਬਿਆ ਰਿਹਾ ਕਿ ਜਿਉਂਦਾ ਨਹੀਂ ਰਹਿ ਸਕਦਾ, ਤੇ ਬਾਬਾ ਤੀਜੇ ਦਿਨ ਕਿਵੇਂ ਆ ਗਿਆ, ਕਿੱਥੋਂ ਆ ਗਿਆ? ਉਹ ਇੱਕ ਮਨੁੱਖ ਸਮਝਦੇ ਆ ਗੁਰੂ ਨੂੰ। ਉਹ ਕਹਿੰਦੇ ਅਸਲ ਵਿੱਚ ਗੱਲ ਇਹ ਹੈ ਕਿ ਬਾਬਾ ਨਾਨਕ ਤਾਂ ਝਾੜੀਆਂ ਦੇ ਵਿੱਚ ਕਿਤੇ ਉੱਥੇ ਲੋਕ ਕੇ ਬੈਠਾ ਰਿਹਾ, ਇਹ ਮਹਾਰਾਜ ਇਹੋ ਜਿਹੇ ਸਿਰ ਫਿਰਿਆਂ ਤੋਂ ਸਾਡੀ ਕੌਮ ਨੂੰ ਬਚਾ ਕੇ ਰੱਖੇ, ਤੇ ਗੁਰੂ ਨਾਨਕ ਦੇ ਚਰਨਾਂ 'ਚ ਬੇਨਤੀ ਹੈ ਕਿ ਬਾਬਾ ਸਾਨੂੰ ਇਹੋ ਜਿਹੀਆਂ ਕੰਡਿਆਲੀਆਂ ਝਾੜੀਆਂ ਤੋਂ ਬਚਾ ਕੇ ਰੱਖੀ ਜਿਹੜੀਆਂ ਭਾਵਨਾ ਦੇ ਵਸਤਰਾਂ ਨੂੰ ਲੀਰੋ ਲੀਰ ਕਰ ਰਹੀਆਂ। ਭਾਈ ਗੁਰਦਾਸ ਕਹਿੰਦੇ ਬਾਬਾ ਪੈਂਦਾ ਸੱਚਖੰਡ, ਨੌਨ ਦਿਨਾਮ ਗਰੀਬੀ ਪਾਈ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਸੱਚਖੰਡ ਵਸੈ ਨਿਰੰਕਾਰ, ਆਪਣੀ ਮਰਜ਼ੀ ਨਾਲ ਸੱਚਖੰਡ ਦੇ ਅਰਥ ਇਸ ਸਲੋਕ ਦੇ ਵਿੱਚ ਕਰਨੇ। ਉਹਦਾ ਨਕਸ਼ਾ ਤਾਂ ਕਿਹਾ ਜਾ ਸਕਦਾ ਵੀ ਸਾਧ ਸੰਗਤ ਬੈਕੁੰਠ ਹੈ, ਬੈਕੁੰਠ ਵਰਗਾ ਨਕਸ਼ਾ ਹੈ, ਪਰ ਇਹ ਥੋੜ੍ਹਾ ਵੀ ਬੈਕੁੰਠ ਕੋਈ ਹੋਰ ਹੈ ਹੀ ਨਹੀਂ। ਤੇ ਉੱਥੇ ਪਾਰ ਵਹਿਮ ਪਰਮੇਸ਼ੁਰ ਦਾ ਹੁਕਮ ਹੋਇਆ ਕਿ ਹੇ ਨਾਨਕ, ਮੇਰਾ ਨਾਮ ਪਾਰ ਵਹਿਮ ਪਰਮੇਸ਼ੁਰ ਹੈ, ਤੇਰਾ ਨਾਮ ਗੁਰ ਪਰਮੇਸ਼ੁਰ ਹੈ, ਇਹ ਦਰਗਾਹ ਤੋਂ ਸਿਰੋਪਾ ਮਿਲਦਾ। ਇਸ ਕਰਕੇ ਭਾਈ ਸਾਹਿਬ ਕਹਿੰਦੇ ਨਾ ਤੇ ਗੁਰੂ ਨਾਨਕ ਤੇ ਪਾਰ ਬ੍ਰਹਮ ਕੋਈ ਵੱਖਰੇ ਨਹੀਂ, ਦੋਨਾਂ ਦਾ ਇੱਕ ਸਰੂਪ ਹੈ। ਮਹਾਰਾਜ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਆਪ ਜੀ ਪਾਵਨ ਬਚਨ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਤਹਾਰ ਅਮਰ ਸਤਿਗੁਰ ਸਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰੂ ਰਾਮਹਿ ਦੀਓ, ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਥਰਾ ਅੰਮ੍ਰਿਤ ਬੈਣ, ਮੂਰਤ ਪੰਜ ਪ੍ਰਵਾਨ ਪੁਰਖ ਗੁਰ ਅਰਜਨ ਭਿਖੋ ਨੈਣ। ਤੇ ਇਸ ਕਰਕੇ ਭਾਈ ਸਾਹਿਬ ਕਹਿੰਦੇ ਗੁਰੂ ਔਰ ਪਰਮੇਸ਼ੁਰ ਇਹ ਵੱਖਰੇ ਵੱਖਰੇ, ਇਹ ਦਵੈਸ਼ ਭਾਵਨਾ ਸਿੱਖ ਵਿੱਚ ਨਹੀਂ ਹੈ। ਉਹਨਾਂ ਨੇ ਗੁਰੂ ਨੂੰ ਪਰਮੇਸ਼ੁਰ ਤੇ ਪਰਮੇਸ਼ੁਰ ਨੂੰ ਹੀ ਗੁਰੂ ਸਰੂਪ ਦੇ ਵਿੱਚ ਆਇਆ ਹੋਇਆ ਪ੍ਰਵਾਨ ਕੀਤਾ ਹੈ। ਇਹ ਭਾਵ ਹੈ ਪਹਿਲੀ ਪੰਕਤੀ ਦਾ, ਜੇ
ਹਮੈ ਪਾਲ ਟਹਾਇ ਕੈ ਤਾਲ ਨਦੀ ਦਾ ਨੀਰ ਮਿਲਾਇਆ।
ਉਹ ਕਹਿੰਦੇ ਵੀ ਜਿਸ ਤਰ੍ਹਾਂ ਇੱਕ ਦ੍ਰਿਸ਼ਟਾਂਤ ਦਿੱਤਾ ਹੈ, ਇੱਕ ਤਾਲ ਸਰੋਵਰ ਤੇ ਉਹਦਾ ਪਾਣੀ ਤੇ ਇੱਕ ਨਦੀ ਦਾ ਪਾਣੀ, ਪਾਣੀ ਤਾਂ ਪਾਣੀ ਹੈ ਪਰ ਗੁਰਸਿੱਖਾਂ ਨੇ ਇਹ ਦੋਨਾਂ ਨੂੰ ਇੱਕ ਕਿਵੇਂ ਮਿਲਾ ਦਿੱਤਾ ਹੈ? ਜਦੋਂ ਇੱਕ ਪਾਣੀ ਟੋਬੇ ਦਾ ਕਹਿ ਲਓ, ਤਾਲ ਦਾ ਕਹਿ ਲਓ, ਜਿਉਂ ਮੀਂਹੋਂ ਬੁੱਠਾ, ਨਦੀਆਂ ਗਲੀਆਂ ਨਦੀਆਂ ਟੋਬਿਆਂ ਦਾ ਪਾਣੀ ਜਾਇ ਪਵੈ ਵਿੱਚ ਸੁਰਸਰੀ, ਗਲੀਆਂ ਟੋਬਿਆਂ ਦਾ ਪਾਣੀ ਜਿਹੜਾ ਹੈ ਉਹ ਜਾ ਕੇ ਗੰਗਾ ਦੇ ਵਿੱਚ ਪੈ ਜਾਵੇ, ਸੁਰਸਰੀ ਮਿਲਤ ਪਵਿੱਤਰ ਪਾਵਨ ਹੋ ਜਾ। ਉਹਨੂੰ ਕੋਈ ਨਹੀਂ ਕਹੇਗਾ ਕਿ ਟੋਬੇ ਦਾ ਪਾਣੀ ਹੈ, ਗਲੀਆਂ ਦਾ ਪਾਣੀ ਹੈ, ਨਦੀਆਂ ਨਾਲਿਆਂ ਦਾ ਪਾਣੀ, ਤੇ ਗੰਗਾ ਵਿੱਚ ਜਾ ਕੇ ਗੰਗਾ ਬਣਦਾ। ਤੇ ਇਸ ਤਰ੍ਹਾਂ ਗਿਆਨ ਹੋਣ ਦੇ ਨਾਲ ਇਹ ਜੀਵ ਹੈ ਜਿਹੜਾ ਇੱਕ ਤਾਲ ਦਾ ਪਾਣੀ ਹੈ ਤੇ ਉਹਦੇ ਵਿੱਚ ਗੰਧਲਾਪਨ ਵੀ ਹੁੰਦਾ, ਉਹਦੇ ਵਿੱਚ ਬਦਬੂ ਵੀ ਆ ਸਕਦੀ ਹੈ, ਹੰਗਤਾ ਦੀ ਬਦਬੂ ਵੀ ਹੈ, ਜੀਪਣਾ। ਕਹਿੰਦੇ ਹੋਮੇ ਦੀ ਪਾਲ ਕੀ ਇਹ ਇੱਕ ਕੰਧ ਸੀ ਜਿਹੜੀ ਪਰਮਾਤਮਾ ਔਰ ਜੀਵ ਦੇ ਵਿਚਾਲੇ ਹੈ, ਸਚਿਆਰ ਹੋਣ ਵਾਸਤੇ ਇਹ ਕੂੜ ਦੀ ਕੰਧ ਢੱਡਣੀ ਬਹੁਤ ਜ਼ਰੂਰੀ ਹੈ। ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਤੋ ਇਸ ਕਰਕੇ ਹੋਮੇ ਪਾਲ ਢਹਾਇਕ ਹੈ, ਇਸ ਹੰਗਤਾ ਨੇ ਬ੍ਰਹਮ ਤੋਂ ਜੀਵ ਬਣਾਇਆ ਹੋਇਆ ਹੈ। ਜਦੋਂ ਹੰਗਤਾ ਮਿਟ ਗਈ ਤਾਂ ਇਸ ਅੰਤਸਕਰਨ ਦੇ ਵਿੱਚ ਜਾਂ ਇਸ ਸਰੀਰ ਦੇ ਅੰਦਰ ਜਿਹੜੀ ਪ੍ਰਤਕ ਜੋਤ ਹੈ ਪਰਮਾਤਮਾ ਦੀ, ਤੇ ਉਹ ਉਸ ਪਾਰਬ੍ਰਹਮ ਪਰਮੇਸ਼ਰ ਦੇ ਵਿੱਚ ਵਾਹਿਗੁਰੂ ਦੇ ਵਿੱਚ ਲੀਨ ਹੋ ਜਾਂਦੀ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਤੇ ਦੇ ਚਾਨਣ ਸਭ ਮੈਂ ਚਾਨਣ ਹੋਏ। ਤੇ ਇਸ ਪ੍ਰਕਾਰ ਭਾਈ ਸਾਹਿਬ ਕਹਿੰਦੇ ਨੇ ਇਹ ਨਦੀ ਦੇ ਪਾਣੀ ਦੀ ਤਰ੍ਹਾਂ ਜੀਵ ਹੈ, ਹੋਮੇ ਮਿਟ ਗਈ ਤਾਂ ਉਸ ਵੇਲੇ ਫਿਰ ਪਰਮਾਤਮਾ ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੇ ਕਬੀਰ ਸਾਹਿਬ ਨੇ ਕਿਹਾ ਸੋਈ ਫਿਰ ਕੇ ਤੂੰ ਪਿਆ ਜਾਂ ਕੋ ਕਹਿਤਾ ਔਰ, ਜਿਹਨੂੰ ਹੋਰ ਕਹਿੰਦਾ ਸੀ ਤੇਰਾ ਤਾਂ ਆਪਣਾ ਆਪ ਹੀ ਪਰਮੇਸ਼ੁਰ ਦਾ ਸਰੂਪ ਨਿਕਲਿਆ, ਕਿਉਂਕਿ ਚੇਤਨ ਕਲਾ ਸਾਰਿਆਂ ਦੇ ਅੰਦਰ ਹੈ ਜਿਹਨੂੰ ਆਤਮਾ ਕਿਹਾ ਜਾਂਦਾ। ਆਤਮਾ ਪਰਾਤਮਾ एको करै अंतर की दुविधा अंतर मर है। वह परम आत्मा है, ये आत्मा है, इनू जीव आत्मा कहें, उन्हू परम आत्मा कहें। तो इस तरह है कि जिस तरह नदी के पानी के ताल का पानी मिल जाता है जीवपना छड के, ते ओ परमेश्वर वाहिगुरु का स्वरूप ओदे विच लीन हो जाना, भगती करके ओदे च लीन हो जाना, ए होमे दी कंध ढा दिती है गुरसिखा ने।
नदी किनारे दोह दोह बली इक दू पारा वार न पाया।
ओ कहिंदे भी इस तरह है, एक दृष्टांत दिंदे है भी जिस तरह नदी दे दो किनारे है। कहिंदे किसे सतपुरश ने पुछया नदी दे किनारे ते खड़िया नूं कि तुसी कित्थे जाना है, वह कहिंदे असी परले किनारे जाना है। कहिंदे वह महात्मा भी किश्ती च बैठ गया, अगले परले किनारे ते चले गए, जिहड़े कुछ लोग उत्थे खड़े सी उन्हां पुछया तुसी कित्थे जाना है, वह कहिंदे जी असी परले किनारे जाना है। महात्मा कहण लगे परला किनारा किहड़ा होया, मैं तां इन्हां दे नाल परला किनारा देखण आए सी, तुहाडे कोल आ के पता लगे भी परला किनारा वह है, उन्हां तों पता लगदा परला किनारा वह है। क्या बात है, यह परला किनारा किहड़ा है? ते ए जिहड़ी द्वैष है, जदों असी दोने किनारियां दी गल छड़ दईए तां दोनां किनारियां च पाणी इको ही है। एक किनारा जीवात्मा ते दूजा किनारा जिहदा नाम ईश्वर है, ब्रह्म है। पर जदों चेतन कला दी बात करांगे तां चेतन कला दोनां दे विच इको ही है, पाणी दोनां किनारियां दी इको ही है। एकता दी बात जनाई है जे
रुख पालत फलो रुख एक नाम फुल रख छदाया।
कहिंदे देखो रुख तो फल लगदा, ते रुख नूं फल लगदे न, ते फल दे च फिर बीज हुंदा, बीज बिल्कुल छोटा जिहा हुंदा, उहनूं बीज नूं लै के कोई कहे भी इहदे च बड़े बड़े टाण न, इहदियां बड़ियां जड़ां न, इस दियां इहदे विच पत्ते न, इहदे फल है, वह कहेगा खसखस के दाने जिन्ना का सारा है, ये तो कुछ भी नहीं है। जदों धरती बीज दिता तो उहदे विचों सारा फैला सामने देखा गया। वह कहिंदे उसे चेतन तो संसार का फैला है, इहदे विच चेतन की अंश है, रुखों बीज बीजों रुख है। इस तरह ब्रह्म तो संसार, संसार दे फिर ब्रह्म है, और संसार मिट के उदों बाद फिर जिमें फल पाके ते एक अंकारा, बीज बीज वेखो बहु प्रकारा, फल पाके ते एक अंकारा। ते जिस वेले फल पक जांदा है, फल दे विच ओही स्वरूप जिहड़ा बीजिया सी, बीज रूप होके फिर उसे तरह दिस जांदा है। पहला भी ब्रह्म सी, वास्तव दे विच भी ब्रह्म होएगा, विचाले विचाले ये इस तरह जिवें रुख दे विचों बहुत सारा कुछ वह बीज दे विचों टाण टाणियां आदि पत्ते दिसे गए, इस तरह संसार का फला है। ये बे संसार तुम देख दे, ये हर का रूप है, हर रूप नदरी आया, सब है ब्रह्म, ब्रह्म है पसरिया मन विदिया खावारे, दूआपन है नहीं। भाई साहब कहिंदे गुरसिखां विच
शेर तीक सुज है, सुज है सुज ना होर दिखाया।
रुतां छेन, सूरज एको है, सूरज एको रुत अनेक, चेत और बसाख दो महीनों की सांझी एक रुत है जिन्हों बसंत रुत कहिंदे ने, जेठ अड़सार महीने दो न, रुत एक है जिन्हों ग्रीकम रुत कहा जाता है, सौण ते भादरो महीने दो ते रुत एक है जिसनों पावस रुत या बरखा रुत कहा जाता है, असू और कत्तक महीने दो ते रुत एक है उन्हों सर्द रुत कहा जाता है, दो महीने एको रुत रहेगी। ते इसे तरह मगर अरपो ए सा संगी शिशिया रुत है, माघ ते फगण ये हिमका रुत है, खट रुत्तां दी बाणी गुरु ग्रंथ साहब के अंदर मौजूद है। जिमें रुत्तां बदलियां, सूरज नहीं बदलिया, सूरज एको ही रहा है। तो इस तरह संसार दे विच बदलाव आउंदा है, क्योंकि इहदे विच दो सासंग जी बाद न ब्रह्म का जिहड़ा है विवर्तवाद है, संसार की है ब्रह्म का विवर्तवाद, संसार की है माया का परणवाद है। ये दोनों गल्लां शब्द दोने औखे न, पर इन्हां नूं सौखे दृष्टांत नाल आपां समझांगे कि ये बाद हुंदे की न। परणवाद किस नूं कहिंदे न? परणवाद का मतलब है जिहड़ा ਇੱਕ ਵਾਰੀ ਬਦਲ ਕੇ ਪਹਿਲੇ ਰੂਪ ਦੇ ਵਿੱਚ ਨਾ ਆ ਸਕੇ ਉਹਨੂੰ ਪ੍ਰਣਵਵਾਦ ਕਹਿੰਦੇ ਨੇ। ਇੱਕ ਵਾਰੀ ਬਦਲ ਗਿਆ ਸੋ ਬਦਲ ਗਿਆ, ਮੁੜ ਕੇ ਉਹ ਪਹਿਲੇ ਰੂਪ 'ਚ ਨਾ ਆ ਸਕੇ। ਜਿਵੇਂ ਕਿ ਆਮ ਹੀ ਆਪਣੇ ਘਰਾਂ ਦੇ 'ਚ ਦੁੱਧ ਨੂੰ ਖੱਟਾ ਲਾ ਕੇ ਉਹਦਾ ਦਹੀਂ ਬਣਾ ਦਿੱਤਾ ਜਾਂਦਾ, ਰਾਤ ਰਾਤ ਦੇ ਵਿੱਚ ਦੁੱਧ ਬਦਲ ਕੇ ਉਹਦਾ ਨਾਮ ਵੀ ਬਦਲ ਗਿਆ ਅਤੇ ਉਹਦਾ ਕਰਮ ਵੀ ਬਦਲ ਗਿਆ। ਉਹਨੂੰ ਦਿਨ ਚੜ੍ਹੇ ਕੋਈ ਨਹੀਂ ਕਹਿੰਦਾ ਵੀ ਇਹ ਦੁੱਧ ਹੈ, ਕਹਿਣਗੇ ਜੀ ਦਹੀਂ ਹੈ। ਰਾਤ ਦੇਖਿਆ ਸੀ ਦੁੱਧ ਸੀ, ਸਵੇਰੇ ਦੇਖਿਆ ਤਾਂ ਦਹੀਂ ਹੈ। ਅਤੇ ਦੁੱਧ ਦਾ ਹੀ ਦਹੀਂ ਬਣ ਕੇ ਉਹ ਸ਼ਬਦ ਬਦਲ ਗਿਆ। ਕਿਉਂ ਬਦਲ ਗਿਆ? ਉਹਦਾ ਰੂਪ ਬਦਲ ਗਿਆ। ਦਹੀਂ ਤੋਂ ਬਾਅਦ ਜੇ ਤੁਸੀਂ ਕਹੋ ਵੀ ਮੁੜ ਕੇ ਦੁੱਧ ਬਣ ਜਾ, ਕਦੀ ਨਹੀਂ ਬਣੇਗਾ। ਇਹ ਪ੍ਰਣਵਵਾਦ ਹੈ। ਦੁੱਧ ਤੋਂ ਬਾਅਦ ਲੱਸੀ ਬਣ ਜਾਏਗੀ, ਮੱਖਣ ਬਣ ਜਾਏਗਾ, ਲੇਕਿਨ ਮੱਖਣ ਤੋਂ ਬਾਅਦ ਲੱਸੀ ਨਹੀਂ ਬਣੇਗੀ। ਮੱਖਣ ਤੋਂ ਬਾਅਦ ਤਾਇਆ ਘੀ ਤਾਂ ਬਣ ਜਾਏਗਾ, ਮੁੜ ਕੇ ਮੱਖਣ ਵੀ ਨਹੀਂ ਬਣੇਗਾ। ਇਹ ਜਿਹੜਾ ਸਾਸ ਜੀ ਪ੍ਰਣਵਵਾਦ ਹੈ, ਇੱਕ ਵਾਰੀ ਰੂਪ ਬਦਲਿਆ ਅਤੇ ਦੁਬਾਰੇ ਉਸ ਰੂਪ 'ਚ ਨਾ ਆ ਸਕੇ। ਇਹ ਜਿਹੜੇ ਆਪਣੇ ਸੰਸਾਰ ਦੇ ਸਰੀਰ ਨੇ, ਇਹਦੇ 'ਚ ਮਾਇਆ ਦਾ ਪ੍ਰਣਵਵਾਦ ਹੈ। ਮਾਇਆ ਦਾ ਪ੍ਰਣਵਾਦ ਕੀ ਹੈ? ਜਦੋਂ ਅਸੀਂ ਜੰਮੇ ਸੀ ਅਤੇ ਸਾਡੀ ਸ਼ਕਲ ਇਹੋ ਜਿਹੀ ਸੀ ਜਿਹੋ ਜਿਹੀ ਹੁਣ ਹੈ। ਆਪਣੀਆਂ ਫੋਟੋਆਂ ਦੇਖ ਕੇ ਬੰਦਾ ਹੱਸਦਾ, ਕਹਿੰਦਾ ਸੀ ਮੈਂ ਆ ਜਾਂਦਾ ਸੀ। ਉਹਦੇ 'ਚ ਕੀ ਹੋਇਆ? ਪ੍ਰਣਵਵਾਦ ਵਰਤ ਗਿਆ। ਜੰਮਣ ਤੋਂ ਬਾਅਦ, ਬਾਲਪਨ ਤੋਂ ਬਾਅਦ ਜਵਾਨੀ ਆ ਗਈ, ਜਵਾਨੀ ਤੋਂ ਬਾਅਦ ਬਾਲਪਨ ਕਦੇ ਨਹੀਂ ਆਏਗਾ ਕਿਉਂਕਿ ਪ੍ਰਣਵਵਾਦ ਵਰਤ ਚੁੱਕਾ। ਜਵਾਨੀ ਤੋਂ ਬਾਅਦ ਬੁਢਾਪਾ ਇੱਕ ਵਾਰੀ ਆ ਗਿਆ, ਮੁੜ ਕੇ ਜਵਾਨੀ ਨੂੰ ਤਰਸੂਗਾ? ਜਵਾਨੀ ਆਏਗੀ ਨਹੀਂ ਕਿਉਂਕਿ ਪ੍ਰਣਵਵਾਦ ਹੈ। ਬੁਢਾਪੇ ਤੋਂ ਬਾਅਦ ਮੌਤ ਆ ਜਾਏਗੀ, ਲੇਕਿਨ ਬੁਢਾਪਾ ਵੀ ਤੇਰੇ ਕੋਲੋਂ ਖੁਸਕ ਜਾਏਗਾ, ਇਹ ਵੀ ਨਹੀਂ ਰਹੇਗਾ ਕਿਉਂਕਿ ਮਾਇਆ ਦੇ ਵਿੱਚ ਬਦਲਾਅ ਹੈ। ਮਾਇਆ ਦਾ ਬਦਲਾਅ ਇਹ ਕਹਿੰਦਾ ਜਿਹੜਾ ਇੱਕ ਵਾਰੀ ਬਦਲ ਗਿਆ ਮੁੜ ਕੇ ਉਸ ਰੂਪ 'ਚ ਨਹੀਂ ਆਏਗਾ। ਹੁਣ ਆਪਾਂ ਦੂਸਰੇ ਪਾਸੇ ਚੱਲਦੇ ਹਾਂ, ਵਿਵਰਤਵਾਦ। ਵਿਵਰਤਵਾਦ ਕਿਹਨੂੰ ਕਹਿੰਦੇ ਨੇ? ਜਿਹੜਾ ਬਦਲ ਕੇ ਵੀ ਆਪਣੇ ਵਾਸਤਵ ਰੂਪ ਨੂੰ ਨਹੀਂ ਛੱਡਦਾ। ਉਹਦੇ 'ਚ ਦੋ ਮਿਸਾਲਾਂ ਨੇ। ਪਾਣੀ ਨੇ, ਉਹਦੇ 'ਚ ਝੱਗ ਬਣ ਗਈ, ਉਹਦੇ 'ਚ ਬੂੰਦ ਵਧੇ ਬਣ ਗਏ, ਅਤੇ ਗੁਰੂ ਮਹਾਰਾਜ ਨੇ ਇਹਦਾ ਪ੍ਰਮਾਣ ਦਿੱਤਾ ਕਿ ਭਾਵੇਂ ਝੱਗ ਬਣੀ ਭਾਵੇਂ ਬੂੰਦ ਵਧੇ ਬਣੇ, ਜਲ ਤਰੰਗ ਔਰ ਫੇਨ, ਫੇਨ ਝੱਗ ਨੂੰ ਕਹਿੰਦੇ ਨੇ, ਜਲ ਤਰੰਗ ਔਰ ਫੇਨ ਬੁਦਬੁਦਾ, ਜਲ 'ਤੇ ਭਿੰਨ ਨਾ ਹੋਈ। ਬੁਲਬੁਲਾ ਬਣ ਕੇ ਵੀ ਪਾਣੀ, ਲਹਿਰ ਬਣ ਕੇ ਵੀ ਪਾਣੀ, ਪਹਿਲਾਂ ਵੀ ਪਾਣੀ ਬਾਅਦ 'ਚ ਵੀ ਪਾਣੀ, ਪਾਣੀ ਨੇ ਨਹੀਂ ਆਪਣਾ ਪਾਣੀ ਬਣਾ ਛੱਡਿਆ। ਉਹਦਾ ਵਿਵਰਤਵਾਦ ਸੀ, ਇਹ ਪ੍ਰਣਵਾਦ ਨਹੀਂ ਸੀ। ਪ੍ਰਣਵਾਦ ਸਹੀ ਰੂਪ 'ਚ ਦੂਸਰੇ 'ਚ ਨਹੀਂ ਆ ਸਕਦਾ। ਅਤੇ ਦੂਸਰੀ ਮਿਸਾਲ ਹੈ ਵੀ ਸੋਨੇ ਦੇ ਗਹਿਣੇ ਬਣਦੇ ਆ, ਉਹਦੀਆਂ ਮੁੰਦਰੀਆਂ ਬਣ ਗਈਆਂ, ਉਹਦੇ ਕੈਂਠੇ ਬਣ ਗਏ, ਉਹਦੀਆਂ ਬਾਲੀਆਂ ਬਣ ਗਈਆਂ, ਕੁਛ ਵੀ ਬਣ ਗਿਆ, ਲੇਕਿਨ ਸੋਨਾਪਣ ਤਾਂ ਉਸੇ ਤਰ੍ਹਾਂ ਰਿਹਾ। ਸੁਨਿਆਰ ਦੇ ਕੋਲ ਲੈ ਕੇ ਜਾਓ ਅਤੇ ਉਹਨੇ ਇਹ ਨਹੀਂ ਦੇਖਣਾ ਇਹ ਗਹਿਣਾ ਹੈ, ਉਹਨੇ ਇਹ ਦੇਖਣਾ ਵੀ ਸੋਨਾ ਕਿੰਨਾ ਇਹਦੇ ਵਿੱਚ। ਜਿਵੇਂ ਮਿਸਾਲ ਦੇ ਤੌਰ 'ਤੇ ਇੱਕ ਕਿਸੇ ਮੰਦਰ ਦਾ ਪੁਜ਼ਾਰੀ ਸੀ, ਬੜਾ ਲਾਲਚੀ ਜਿਹਾ, ਅਤੇ ਸਾਡਿਆਂ ਘਰਾਂ ਦੇ ਵਿੱਚ, ਗੁਰੂ ਘਰਾਂ 'ਚ ਵੀ ਇਹ ਘਟਨਾ ਵਾਪਰਦੀਆਂ ਨੇ। ਅਸੀਂ ਦੂਸਰੇ ਦੀਆਂ ਗੱਲਾਂ ਕਰਦੇ ਰਹੀਏ, ਸਾਡੇ ਵਾਲਿਆਂ ਦੀਆਂ ਮਿਸਾਲਾਂ ਉਦੋਂ ਵੀ ਅੱਗੇ ਲੰਘ ਗਈਆਂ ਹੁਣ, ਪਰ ਉਹ ਮੈਂ ਜਿਹੜੀ ਗੱਲ ਕਰਦਾ ਇਹਦੇ ਨਾਲ ਸਿੱਧ ਹੋਣੀ ਹੈ। ਮੰਦਰ ਦੇ 'ਚ ਸੋਨੇ ਦੀਆਂ ਮੂਰਤੀਆਂ ਸੀ। ਉਹ ਬ੍ਰਾਹਮਣ ਨੇ ਸੋਚਿਆ ਵੀ ਮਰ ਗਏ ਭੁੱਖੇ, ਜਿਹੜੀ ਕਮੇਟੀ ਹੈ ਬਣੀ ਵੀ ਮੰਦਰ ਦੀ, ਨਾ ਕਦੇ ਪੁੱਛਦੀ ਹੈ ਲੈਣ ਨਹੀਂ ਦੇਣੀ ਵੀ ਇਹਦੇ ਨਾਲੋਂ ਕਿਹੜਾ ਪੁੱਛਣ ਵਾਲਾ। ਉਹਨੇ ਮੂਰਤੀਆਂ ਇਕੱਠੀਆਂ ਕੀਤੀਆਂ, 10-20-50 ਕੋਤੇ ਜਾ ਕੇ ਉੱਥੇ ਵੇਚਣ ਚਲਾ ਗਿਆ, ਅਤੇ ਇੱਕ ਉੱਥੇ ਮੂਰਤੀ ਰਹਿ ਗਈ ਕਾਲੀ ਮਾਈ ਦੀ, ਅਤੇ ਇੱਕ ਪੱਥਰ ਦੀ ਮੂਰਤੀ ਰਹਿ ਗਈ ਪਾਰਸਨਾਥ ਦੀ। ਅਤੇ ਉਹ ਜਾ ਕੇ ਕਹਿਣ ਲੱਗਾ ਜੀ ਇਹ ਵੀ ਮੈਂ ਇਹ ਵੇਚਣ ਵਾਸਤੇ ਹੈ। ਉਹਨੇ ਦੇਖਿਆ ਸਾਰਾ ਸੋਨਾ, ਕਹਿਣ ਲੱਗਿਆ ਵੀ ਇਹਦੀ ਇੰਨੀ ਕੀਮਤ ਹੈ, ਇਹਦੀ ਇੰਨੀ, ਇਹਦੀ ਇੰਨੀ। ਉਹ ਕਹਿੰਦਾ ਸੁਨਿਆਰੇ ਨੂੰ, ਕਹਿੰਦਾ ਤੇਰਾ ਦਿਮਾਗ ਖਰਾਬ ਹੋ ਗਿਆ ਹੈ ਕਿ ਮੇਰਾ ਦਿਮਾਗ ਕਿਉਂ ਖਰਾਬ ਹੋ ਗਿਆ, ਕੀਮਤ ਦੱਸੀ ਹੈ ਤੈਨੂੰ। ਉਹ ਕਹਿੰਦਾ ਵੀ ਆਹ ਗਣੇਸ਼ ਹੈ ਜਿਹੜਾ, ਇਹ ਤਾਂ ਭਗਵਾਨ ਦਾ ਅੱਗੇ ਤੁਸੀਂ ਲਕਸ਼ਮੀ ਦੀ ਔਰ ਨਾਰਾਇਣ ਦੀ ਮੂਰਤੀ ਦੇ ਬਰਾਬਰ, ਇਹਦਾ ਮੁੱਲ ਜ਼ਿਆਦਾ ਪਾਇਆ, ਇਹਦਾ ਘੱਟ ਕਿਉਂ ਪਾਇਆ? ਕਿੱਥੇ ਗਣੇਸ਼, ਕਿੱਥੇ ਨਾਰਾਇਣ? ਉਹ ਕਹਿੰਦਾ ਤੇਰੀ ਦ੍ਰਿਸ਼ਟੀ 'ਚ ਹੋਊਗਾ ਨਾਰਾਇਣ, ਮੈਂ ਤੇਰੇ ਨਾਰਾਇਣ ਨੂੰ ਕਠਿਆਲੀ 'ਚ ਹੁਣੇ ਢਾਲ ਕੇ ਦੇਖਣਾ, ਮੇਰੀ ਦ੍ਰਿਸ਼ਟੀ ਤਾਂ ਸੋਨਾ ਹੈ ਇਹ, ਮੈਂ ਤੇਰੇ ਗਣੇਸ਼ ਦੇ ਜਾਂ ਤੇਰੇ ਭਗਵਾਨ ਦੇ ਪੈਸੇ ਨਹੀਂ ਦੇ ਰਿਹਾ, ਮੈਂ ਪੈਸੇ ਦੇ ਰਿਹਾ ਸੋਨੇ ਦੇ। ਇਹ ਸੋਨਾ, ਸੋਨੇ ਦੀ, ਸੁਨਿਆਰ ਦੀ ਦ੍ਰਿਸ਼ਟੀ 'ਚ ਸੋਨਾ। ਉਹਨੇ ਇਹ ਨਹੀਂ ਦੇਖਣਾ ਵੀ ਗਹਿਣਾ ਕੀ ਬਣਿਆ,
ਤੇ ਇਸੇ ਤਰ੍ਹਾਂ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਦੇ ਅੰਦਰ ਇਹ ਬ੍ਰਹਮ ਹੈ, ਉੱਥੇ ਦੂਆਪਣ ਹੈ ਨਹੀਂ। ਉਹਨੂੰ ਜਦੋਂ ਆਈ ਨੂੰ ਪੁੱਛਿਆ ਭਲੇ ਮਾਨਸੂ ਮੂਰਤੀਆਂ ਦਾ ਵੇਚਦੇ ਹਨ, ਉਹ ਕਹਿੰਦੇ ਵੀ ਭਗਵਾਨ ਕਿੱਥੇ ਗਏ? ਉਹ ਕਹਿੰਦਾ ਜੀ ਬਾਕੀ ਦੇਵਤਾ ਕੋਈ ਨਹੀਂ ਦਿਸਦਾ। ਉਹ ਕਹਿੰਦੇ ਜੀ ਆਪਣੇ ਘਰਾਂ ਨੂੰ ਚਲੇ ਗਏ, ਤੁਸੀਂ ਵੀ ਤਾਂ ਆਪਣੇ ਘਰਾਂ ਨੂੰ ਚਲੇ ਜਾਂਦੇ ਹੋ। ਉਹ ਬੜਾ ਸ਼ੈਤਾਨ ਸੀ, ਕਹਿੰਦੇ ਹੋਇਆ ਕੀ ਹੈ? ਕਹਿੰਦਾ ਜੀ ਦੇਖੋ ਇੱਕੋ ਬਾਤ ਹੈ, ਬਾਹਲੀਆਂ ਗੱਲਾਂ ਨਾ ਮੇਰੇ ਕੋਲ ਕਰੋ। ਕਹਿੰਦਾ ਸਨੇ ਸਨੇ ਉੱਠ ਜਾਏਗੇ ਸਭ ਦੇਵਨ ਕੇ ਠਾਠ, ਇੱਕ ਰਹਿਜੂ ਮਾਈ ਕਲਕ, ਇੱਕ ਰਹਿਜੂ ਪਾਰਸਨਾਥ, ਬਸ ਇਹੀ ਨੇ, ਇਹਨਾਂ ਨੂੰ ਪੂਜ ਲਿਆ ਕਰੋ। ਪਾਰਸਨਾਥ ਪੱਥਰ ਦਾ ਸੀ ਅਤੇ ਉਹ ਜਿਹੜੀ ਸੀ ਲੋਹੇ ਦੀ ਸੀ ਕਾਲੀ ਮਾਈ ਬਣੀ ਹੋਈ। ਹੁਣ ਕਹਿਣ ਦਾ ਤਾਹਤ ਪਰ ਮੇਰੇ ਕਹਿਣ ਦਾ ਇਹ ਹੈ, ਕਹਾਣੀ ਕਿਸੇ ਪਾਸੇ ਨੂੰ ਜਾਂਦੀ ਹੈ, ਭਾਵੇਂ ਹਰ ਹਸਪਤਾਲ ਜਾਂਦੀ ਹੈ, ਪਰ ਸੋਨੇ ਦੀ ਪਰਖ ਸੁਨਿਆਰ ਨੇ ਕੀਤੀ ਕਿ ਸੋਨਾ ਹੈ। ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਦੇ ਅੰਦਰ ਕੇਵਲ ਬ੍ਰਹਮ ਹੈ, ਉੱਥੇ ਕੋਈ ਦੂਆਪਣ ਨਹੀਂ ਹੈ। ਪੰਕਤੀ ਕਿਹੜੀ ਆ ਜੀ? ਅਤੇ ਜੇ ਛੇ ਰੁੱਤਾਂ ਦੇ ਸੂਰਜ ਇੱਕੋ ਹੀ ਹੈ, ਰੁੱਤਾਂ ਬਦਲਦੀਆਂ ਹਨ, ਅਤੇ ਇਸੇ ਤਰ੍ਹਾਂ ਪਰਮਾਤਮਾ ਨੂੰ ਇੱਕ ਸਰੂਪ ਦੇਖਿਆ ਹੈ ਉਹਨਾਂ ਨੇ।
ਰਾਤੀ ਤਾਰੇ ਚਮਕਦੇ ਦੇਹ ਚੜਿਆ ਕਿਨੇ ਆਖ ਲੁਕਾਇਆ।
ਰਾਤ ਨੂੰ ਤਾਰੇ ਚਮਕਦੇ ਹੈ, ਦਿਨੇ ਕਿਉਂ ਨਹੀਂ ਚਮਕਦੇ? ਰਾਤ ਹੈ, ਅੰਧੇਰਾ ਹੈ, ਤਾਰਿਆਂ ਦੀ ਚਮਕ ਰਾਤ ਨੂੰ ਦਿਸੇਗੀ, ਦਿਨੇ ਨਹੀਂ। ਦਿਨੇ ਸੂਰਜ ਦਾ ਪ੍ਰਭਾਵ ਹੈ, ਸੂਰਜ ਦਾ ਚਾਨਣ ਹੈ। ਅਤੇ ਭਾਈ ਸਾਹਿਬ ਇੱਥੇ ਕਹਿੰਦੇ ਨੇ ਰਾਤੀ ਤਾਰੇ ਚਮਕਦੇ ਦੇਹ ਚੜਿਆ ਕਿਨ ਆਪ ਲੁਕਾਇਆ। ਉਹਦੇ ਵਿੱਚ ਸਾਧ ਸਿੰਘ ਜੀ ਤਾਰੇ ਜਿਹੜੇ ਤਾਰੇ ਛਪੇ ਅੰਧੇਰ ਪੁਲਵਾ, ਸੂਰਜ ਚੜ੍ਹਨ ਦੀ ਦੇਰ ਸੀ ਨਾ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪੁਲਵਾ। ਇੱਥੇ ਭਾਈ ਸਾਹਿਬ ਕੀ ਕਹਿਣਾ ਚਾਹੁੰਦੇ ਆ? ਭਾਈ ਸਾਹਿਬ ਕਹਿੰਦੇ ਆ ਵੀ ਅਵਿਦਿਆ ਦੀ ਰਾਤ ਵਿੱਚ ਔਗਣਾਂ ਦੇ ਤਾਰੇ ਚਮਕਦੇ ਆ। ਜਦੋਂ ਅਵਿਦਿਆ ਦੀ ਰਾਤ ਹੈ ਤਾਂ ਔਗਣ ਦਿਸਣਗੇ ਦਿਸਣਗੇ, ਜਦੋਂ ਕਿਤੇ ਬ੍ਰਹਮ ਗਿਆਨ ਦਾ ਸੂਰਜ ਚੜ ਗਿਆ ਨਾ, ਤਾਂ ਫਿਰ ਔਗਣ ਦੇ ਸਮੇਤ ਅੰਧੇਰੇ ਦੇ ਸਮੇਤ ਰਾਤੀ ਸਾਰੀ ਅਵਿਦਿਆ ਦੀ ਰਾਤ ਬਤੀਤ ਹੋ ਗਈ ਤੇ ਔਗਣ ਵੀ ਕੋਈ ਨਹੀਂ ਰਿਹਾ। ਸੋਈ ਫਿਰ ਕੇ ਤੂੰ ਪਿਆ ਜਾ ਕੋ ਕਹਿਤਾ ਔ, ਬ੍ਰਹਮ ਦੀ ਸਿੱਖਿਆ ਤਾਕਾਰ ਹੋ ਗਈ। ਮਹਾਂਪੁਰਸ਼ਾਂ ਦੀਆਂ ਯਾਦਾਂ ਮਨਾ ਰਹੇ ਹੋ, ਜਿਹਨਾਂ ਮਹਾਂਪੁਰਸ਼ਾਂ ਦਾ ਨਾਂ ਲਿਆ ਗਿਆ ਸਟੇਜ ਤੇ, ਮੈਂ ਉਹਨਾਂ ਨੂੰ ਉਹਨਾਂ ਦੇ ਜੀਵਨ ਨੂੰ ਉਸ ਇਲਾਕੇ ਦੇ ਵਿੱਚ ਨਾ ਵਿਚਰਨ ਕਰਕੇ ਮੈਨੂੰ ਬਹੁਤਾ ਨਹੀਂ ਪਤਾ ਉਹਨਾਂ ਦਾ, ਬਲਾਂ ਵਾਲੇ ਮਹਾਂਪੁਰਸ਼ ਜਿਨ੍ਹਾਂ ਦੇ ਨਾਂ ਲਏ ਗਏ ਹੈ। ਤੇ ਆਖਿਰ ਬੰਦਗੀ ਹੈ, ਉਹਨਾਂ ਨੇ ਕੋਈ ਤੁਹਾਡੇ ਲਈ ਕੀਤਾ ਤੁਸੀਂ ਯਾਦ ਕਰ ਰਹੇ ਹੋ? ਅੱਜ ਵੀ ਜਿੰਨਾ ਮਰਜ਼ੀ ਕੋਈ ਕਹੀਂ ਜਾਵੇ ਜੀ ਸੰਤਾਂ ਨੂੰ ਨਾ ਮੰਨੋ, ਸੰਤਾਂ ਦੀਆਂ ਬਰਸੀਆਂ ਨੂੰ ਨਾ ਮਨਾਓ, ਤੇ ਜੋ ਕੁਛ ਗੁਰਬਾਣੀ ਕਹਿੰਦੀ ਹੈ, ਭਾਈ ਗੁਰਦਾਸ ਕਹਿੰਦਾ, ਜਿੰਨੀ ਦੇਰ ਤੱਕ ਇਹ ਸੇਧ ਲੈ ਕੇ ਜਾਓਗੇ ਤਾਂ ਨਾਮ ਜਪਣ ਵਾਲਾ ਮੁਸਲਮਾਨਾਂ ਦਾ ਵੀ ਫਕੀਰ ਹੋਵੇ, ਅਸੀਂ ਉਹਨੂੰ ਵੀ ਸਿਜਦਾ ਕਰਨ ਨੂੰ ਤਿਆਰ ਹਾਂ। ਕਿ ਤੂੰ ਬੰਦਗੀ ਵਾਲਾ ਕੋਈ ਹੋਵੇ ਸੀ ਬੁੱਧੂ ਸ਼ਾਹ ਵਰਗਾ ਤੇ ਮੀਆਂ ਮੀਰ ਵਰਗਾ, ਅਸੀਂ ਤਾਂ ਉਹਨੂੰ ਵੀ ਮੱਥਾ ਟੇਕਣ ਨੂੰ ਤਿਆਰ ਹਾਂ। ਤੇ ਆਪਣੇ ਸਿੱਖ ਜਗਤ ਦੇ ਮਹਾਂਪੁਰਸ਼ਾਂ ਦੀ ਤਾਂ ਬਾਤ ਹੀ ਕੀ ਹੈ। ਸੋ ਇਸ ਕਰਕੇ ਸਾਧ ਸੰਗਤ ਜੀ, ਰਾਤੀ ਤਾਰੇ ਚਮਕਦੇ, ਇਹ ਅਵਿਦਿਆ ਦੀ ਰਾਤ ਵਿੱਚ ਔਗਣਾਂ ਦੇ ਤਾਰੇ ਚਮਕਦੇ ਹੈ, ਪਰ ਜਦੋਂ ਸੂਰਜ ਚੜ੍ਹਦਾ ਗਿਆਨ ਦਾ ਤੇ ਉਸ ਵੇਲੇ ਫਿਰ ਤਾਰੇ ਛੁੱਪ ਜਾਂਦੇ ਨੇ ਤੇ ਰਾਤ ਸਮਾਪਤ ਹੋ ਜਾਂਦੀ ਹੈ। ਅਵਿਦਿਆ ਦੀ ਰਾਤ ਸਮਾਪਤ ਹੋ ਗਈ, ਦਵੈਸ਼ ਖਤਮ ਹੋਏ, ਅੰਧੇਰੇ ਵਿੱਚ ਠੋਕਰਾਂ ਠੋਕਰਾਂ ਖਤਮ ਹੋ ਗਈਆਂ ਤੇ ਗਿਆਨ ਦਾ ਸੂਰਜ ਚੜ੍ਹ ਗਿਆ ਹੈ।
ਸਾਧ ਸੰਗਤ ਇੱਕ ਮਨ ਇੱਕ ਧਿਆਇਆ,
ਤੇ ਸਾਧ ਸੰਗਤ ਦੇ ਵਿੱਚ ਭਾਈ ਇੱਕ ਮਨ ਇੱਕ ਧਿਆਉਣ ਦੀ ਬਾਤ ਕੀ ਹੈ? ਏਕਾਗਰ ਮਨ ਹੋ ਗਏ। ਤੇ ਜਦੋਂ ਧਿਆਉਣਾ, ਧਿਆਕਾਰ ਬਿਰਤੀ ਪੂਰੀ, ਧਿਆਕਾਰ ਬਿਰਤੀ ਤੋਂ ਬਿਨਾਂ ਧਿਆਇਆ ਨਹੀਂ ਜਾ ਸਕਦਾ, ਧਿਆਨ ਲੱਗੇਗਾ ਧਿਆਕਾਰ ਬਿਰਤੀ ਦੁਆਰਾ। ਇਸ ਕਰਕੇ ਉਸ ਬਿਰਤੀ ਵੱਲ ਅਸੀਂ ਧਿਆਨ ਨਹੀਂ ਦਿੰਦੇ, ਉਹ ਬਿਰਤੀ ਨੂੰ ਕਦੇ ਸਮਝਦੇ ਨਹੀਂ ਕਿ ਧਿਆਕਾਰ ਬਿਰਤੀ ਕੀ ਹੁੰਦੀ ਹੈ, ਤੇ ਧਿਆਉਣ ਦੀ ਗੱਲ ਨੂੰ ਮੁੱਖ ਰੱਖ ਲੈਂਦੇ ਹਾਂ। ਹਰ ਚੀਜ਼ ਆਪਣੇ ਤਰਤੀਬ ਅਨੁਸਾਰ ਬਣੇਗੀ। ਨਿਰਵਿਕਲਪ ਸਮਾਧ, ਸਭ ਵਿਕਲਪ ਸਮਾਧ, ਇਹ ਦੋ ਤਰ੍ਹਾਂ ਦੀ ਸਮਾਧੀ ਹੁੰਦੀ ਹੈ। ਜਿਹਨੂੰ ਸਮਾਧੀ ਕਹਿੰਦੇ, ਇਕੱਲੇ ਅੱਖਾਂ ਮੀਚ ਕੇ ਬਹਿ ਜਾਣੇ ਨੂੰ ਸਮਾਧੀ ਨਹੀਂ ਕਿਹਾ ਜਾਂਦਾ, ਕਿਵੇਂ ਕਰਨੀ? ਸਮਾਧੀ ਦੀ ਕੋਈ ਪਰਿਭਾਸ਼ਾ ਹੈ? ਫਾਰਸੀ ਦੇ ਸਮਾਂ ਨਾਮ ਆਕਾਸ਼ ਦਾ, ਸੰਸਕ੍ਰਿਤ ਦੇ ਚ ਧੀ ਨਾਮ ਬੁੱਧ ਦਾ। ਜਦੋਂ ਸਾਡੀ ਬੁੱਧ ਆਕਾਸ਼ ਵਾਲੇ ਗੁਣ ਨੂੰ ਧਾਰਨ ਕਰ ਲਵੇ, ਆਕਾਸ਼ ਅਫੁਰ ਹੈ, ਆਕਾਸ਼ ਨਿਰਕਿਰਿਆ ਹੈ, ਇਹਦੇ ਚ ਕੋਈ ਕਿਰਿਆ ਨਹੀਂ, ਔਰ ਆਕਾਸ਼ ਦੇ ਵਿੱਚ ਨਿਰਖੋਭਤਾ ਹੈ, ਆਕਾਸ਼ ਸੁੰਨ ਹੈ। ਜਦੋਂ ਸਾਡੀ ਬਿਰਤੀ ਸੰਕਲਪਾਂ ਵਿਕਲਪਾਂ ਤੋਂ ਰਹਿਤ ਹੋ ਜਾਵੇ, ਅੰਤਰ ਸੁਣਨੰਗ ਬਾਹਰ ਸੁਣਨੰਗ ਤ੍ਰੈ ਪਵਨ ਸੁਣਨਮ ਸੁਣਨੰਗ ਚੌਥੇ ਸੁਣੇ ਜੋ ਨਰ ਜਾਣੇ ਤਾਂ ਕੋ ਪਾਪ ਨਾ ਪੁੰਨੂ, ਉਹਨੂੰ ਫਿਰ ਕਹਿੰਦੇ ਸਮਾ ਜਮਾ ਦਹੀ ਸਮਾਧੀ। ਤੇ ਹੈਰਾਨੀ ਦੀ ਬਾਤ ਇਹ ਹੈ ਜਿਹਨਾਂ ਨੂੰ ਸਮਾਧੀ ਦੀ ਪਰਿਭਾਸ਼ਾ ਨਹੀਂ ਆਉਂਦੀ ਉਹ ਸਮਾਧੀਆਂ ਲਵਾਉਣ ਦਾ ਠੇਕਾ ਲੈ ਲੈਂਦੇ ਆਓ ਜੀ ਤੁਹਾਡੀ ਸਮਾਧੀ ਲਵਾ ਦਿੰਦੇ ਜੇ ਪੁੱਛ ਲਈਏ ਵੀ ਹੁੰਦੀ ਕੀ ਹੈ ਇਹ ਕੈ ਪ੍ਰਕਾਰ ਦੀ ਹੈ ਮਨ ਦੀ ਕਿਵੇਂ ਕਿਵੇਂ ਅਵਸਥਾ ਇਸ ਤੋਂ ਪਹਿਲਾਂ ਸਮਾਧੀ ਦਾ ਕਿਵੇਂ ਜਾਏਗਾ ਇਹਨਾਂ ਗੱਲਾਂ ਦੀ ਅੱਜ ਕੱਲ੍ਹ ਇਉਂ ਲੱਗਦਾ ਜਿਵੇਂ ਲੋੜ ਨਹੀਂ ਰਹੀ ਜਦੋਂ ਇਹ ਗੱਲਾਂ ਕਰੋ ਇਹ ਤਾਂ ਜੀ ਸਾਡੇ ਤਾਂ ਸਿਰ ਦੇ ਉੱਤੇ ਦੀ ਲੰਘ ਗਈਆਂ ਕਰੀਏ ਕਿ ਜਦੋਂ ਸਿਰ ਦੇ ਵਿੱਚ ਹੈ ਹੀ ਕੁਛ ਨਹੀਂ ਉੱਪਰ ਦੀ ਤਾਂ ਲੰਘਣੀ ਆਈ ਨਾ ਜਗ੍ਹਾ ਹੈ ਨਹੀਂ ਕੰਨਾਂ ਦੇ ਵਿੱਚ ਵੜਨ ਵਾਸਤੇ ਇਹ ਗੱਲਾਂ ਜਿਹੜੀਆਂ ਸਾਨੂੰ ਜ਼ਰੂਰੀ ਸੀ ਸੁਣਨੀਆਂ ਉੱਥੇ ਅਸੀਂ ਇਹ ਕਹਿ ਕੇ ਛੱਡ ਦਿੰਦੇ ਹਾਂ ਇਹ ਜੀ ਬਹੁਤ ਔਖੀਆਂ ਗੱਲਾਂ ਨੇ ਇੰਨੀ ਡੂੰਘੀ ਕਥਾ ਨਾ ਜੀ ਅਖੇ ਕਰਿਆ ਕਰੋ ਸਾਨੂੰ ਤਾਂ ਜੀ ਸਿੱਧੀਆਂ ਸਿੱਧੀਆਂ ਗੱਲਾਂ ਬਸ ਉਹ ਮਾਰ ਦਿੱਤਾ ਉਹ ਜਿਉਂਦਾ ਕਰ ਦਿੱਤਾ ਉੱਥੇ ਆਹ ਕੁਛ ਹੋ ਗਿਆ ਜੀ ਇਹ ਇਹਦੇ ਨਾਲ ਇਹ ਦਿਲ ਪਰਚਾਵਾ ਹੈ ਗੁਰਬਾਣੀ ਇਸ ਵਾਸਤੇ ਨਹੀਂ ਹੈ ਅੰਤਰੀ ਭਾਵ ਦੇ ਵਿੱਚ ਹੈ ਸੋ ਇਹ ਸਭ ਕੁਝ ਪ੍ਰਾਪਤ ਕਿੱਥੇ ਹੁੰਦਾ ਪੜ੍ਹਦੀ ਪੜ੍ਹਦੀ ਸਾਧ ਸੰਗਤ ਮਿਲ ਇੱਕ ਮਨ ਇੱਕ ਧਿਆ ਸਾਧ ਸੰਗਤ ਵਿੱਚ ਕੇ ਇਕਾਗਰ ਮਿਨ ਹੋ ਕਰਕੇ ਤੇ ਜਿਹੜੀ ਧਿਆਕਾਰ ਬਿਰਤੀ ਦੁਆਰਾ ਉਹਨੂੰ ਧਿਆਉਣਾ ਕੀਤਾ ਜਨ ਨਾਨਕ ਹਰ ਅਰਾਧਿਆ ਅਰਾਧ ਹਰ ਮਿਲਿਆ ਪਰਮੇਸ਼ੁਰ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਇੱਥੇ ਸਾਸ ਨਹੀਂ ਸ਼ਬਦ ਦੀ ਸਮਾਪਤੀ ਹੈ ਮੈਂ ਆਪ ਜੀ ਨੂੰ ਕੁਝ ਇੱਕ ਦੋ ਬੇਨਤੀਆਂ ਬੜੀਆਂ ਜ਼ਰੂਰੀ ਨੇ ਵੀ ਅੱਜ ਪੂਰੇ ਸੰਸਾਰ ਵਿੱਚ ਜਿਉਂ ਜਿਉਂ ਹਸਪਤਾਲ ਵੱਧ ਰਹੇ ਨੇ ਤਿਉਂ ਤਿਉਂ ਬਿਮਾਰੀਆਂ ਵੀ ਤੇਜ਼ੀ ਦੇ ਨਾਲ ਵੱਧ ਰਹੀਆਂ ਜਿੰਨੇ ਡਾਕਟਰ ਪੈਦਾ ਹੋ ਰਹੇ ਨੇ ਉਹਦੇ ਨਾਲੋਂ ਕਈ ਹਿੱਸੇ ਮਰੀਜ਼ ਪੈਦਾ ਹੋ ਰਹੇ ਹਨ ਜੋ ਕਾਰਨ ਹੈ ਵੀ ਉਸ ਕਾਰਨ ਨੂੰ ਮਿਟਾਉਣ ਦੇ ਵਿੱਚ ਨਾ ਕੋਈ ਮੇਰੀ ਸਮਰੱਥਾ ਹੈ ਨਾ ਤੁਹਾਡੀ ਨਾ ਤੁਹਾਡੀ ਡਾਕਟਰਾਂ ਦੀ ਪਾਣਾ ਹੀ ਮਨ ਹੋਏਗਾ ਪਰ ਜੋ ਕੁਛ ਬਚਣ ਵਾਸਤੇ ਕਰ ਸਕਦੇ ਹੋ ਬਾਰਿਸ਼ ਪੈਂਦੀ ਹੋਵੇ ਗੜੇ ਪੈਂਦੇ ਹੋਣ ਛਤਰੀ ਤਾਂ ਤਾਣ ਸਕਦੇ ਹੋ ਵਸਤਰ ਭਿੱਜਣ ਤੋਂ ਤਾਂ ਬਚਾ ਸਕਦੇ ਹੋ ਕੈਂਸਰ ਦੀ ਬਿਮਾਰੀ ਦਿਨ ਪਰ ਦਿਨ ਫੈਲਦੀ ਜਾ ਰਹੀ ਹੈ ਅਰੇ ਕੈਂਸਰ ਜਿਹੜਾ ਮੈਂ ਇਹ ਕਹਾਂਗਾ 50-60% ਸਾਡੀ ਰਸੋਈ ਦੇ ਵਿੱਚੋਂ ਜਨਮ ਲੈਂਦਾ ਇਹਦੇ ਨਾਲ ਭਾਵੇਂ ਮੇਰੀਆਂ ਬੱਚੀਆਂ ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ ਨਾਰਾਜ਼ਗੀ ਪ੍ਰਗਟ ਕਰਨ ਵੀ ਕਥਾ 'ਚ ਕੀ ਲੋੜ ਸੀ ਇਹਨਾਂ ਗੱਲਾਂ ਦੀ ਆਪਣੀ ਰਸੋਈ ਸਾਂਭ ਲਓ ਜੇ ਆਪਣੇ ਪਰਿਵਾਰ ਨੂੰ ਸਮਝਣਾ ਬੱਚਿਆਂ ਨੂੰ ਸਾਂਭਣਾ ਤੇ ਦੂਸਰਾ ਆਪਣੇ ਖਾਣੇ ਨੂੰ ਥੋੜ੍ਹਾ ਜਿਹਾ ਤਬਦੀਲ ਕਰ ਲਓ ਜਿਹੜਾ ਖਾਣਾ ਮੇਦੇ ਵਿੱਚ ਜਾ ਕੇ ਬੜੀ ਦੇਰ ਤੱਕ ਪਿਆ ਰਹਿੰਦਾ ਉਹਨੇ ਕੋਈ ਨਾ ਕੋਈ ਰੋਗ ਪੈਦਾ ਕਰਕੇ ਫਿਰ ਜਾਣਾ ਐਕਣ ਜਾਣਾ ਨਹੀਂ ਪਾਚਨ ਸ਼ਕਤੀ ਪਾਚਨ ਸ਼ਕਤੀ ਦੀ ਸਭ ਤੋਂ ਵੱਡੀ ਦੁਸ਼ਮਣ ਚਾਹ ਏ ਇਹ ਤੁਸੀਂ ਛੱਡ ਨਹੀਂ ਸਕਦੇ ਇਹ ਮੈਨੂੰ ਵੀ ਪਤਾ ਹੈ ਜਿਹਨੂੰ ਇੱਕ ਵਾਰੀ ਲੱਗ ਗਈ ਨਾ ਕਿਉਂਕਿ ਅਮਲ ਹੈ ਇਹਦੇ ਵਿੱਚ ਕੋਫੀਨ ਦੀ ਮਾਤਰਾ ਇਹਦੇ ਵਿੱਚ ਸਿੱਧੇ ਤੌਰ 'ਤੇ ਫੀਮ ਖਾ ਲਈ ਜਾਂ ਚਾਹ ਦੁਆਰਾ ਖਾ ਲਈ ਕੋਈ ਬਹੁਤਾ ਫਰਕ ਨਹੀਂ ਹੈਗਾ ਇਹ ਕਿਸੇ ਡਾਕਟਰ ਨੂੰ ਪੁੱਛ ਲਿਓ ਵੀ ਕੋਫੀਨ ਹੈਗੀ ਇਹਦੇ ਵਿੱਚ ਇਹ ਨਸ਼ਾ ਹੈ ਔਰ ਇਹ ਨਸ਼ਾ ਐਡਾ ਮਾੜਾ ਹੈ ਵੀ ਸਾਡੇ ਜਿਗਰ ਨੂੰ ਡੈਮੇਜ ਕਰਦਾ ਹੈ ਇਹਨੂੰ ਮੈਂ ਜੇ ਕਹਿੰਦੇ ਹਾਂ ਵੀ ਬਹੁਤ ਧੀਮੇ ਬਹੁਤ ਧੀਮੀ ਰਫਤਾਰ ਦੀ ਇੱਕ ਜ਼ਹਿਰ ਹੈ ਜਿਹੜੀ ਅਸੀਂ ਆਪਣੇ ਬੱਚਿਆਂ ਨੂੰ ਦੇ ਰਹੇ ਹਾਂ ਅਸੀਂ ਆਪ ਪੀ ਰਹੇ ਹਾਂ ਹੋ ਸਕਦਾ ਹੌਲੀ ਹੌਲੀ ਤੁਸੀਂ ਚਾਹ ਛੱਡ ਦਿਓ ਕਿਉਂਕਿ ਇਸ ਨੇ ਪਾਚਨ ਸ਼ਕਤੀ ਨੂੰ ਹੌਲੀ ਹੌਲੀ ਪ੍ਰਭਾਵਿਤ ਕਰਦਿਆਂ ਜਿਗਰ ਨੂੰ ਬੁਢਾਪੇ ਦੀ ਜਾ ਕੇ ਖਤਮ ਕਰ ਦੇਣਾ ਫਿਰ ਤੁਸੀਂ ਪੁੱਛ ਜਾਓ ਵੀ ਬਾਬਾ ਜੀ ਇਹਦੀ ਦਵਾਈ ਵੀ ਦੱਸ ਕੇ ਜਾਇਓ ਸਾਰੀ ਉਮਰ ਚਾਹ ਪੀਂਦੇ ਰਹੇ ਮੇਰੇ ਦੁਆਲੇ ਹੋ ਜਾਊਗੀ ਦੱਸੋ ਇਹਦੀ ਦਵਾਈ ਮੈਂ ਕੀ ਦੱਸੂੰਗਾ ਤੁਹਾਨੂੰ ਦੂਸਰਾ ਵੀ ਰਸੋਈ ਦੇ ਵਿੱਚ ਜਿਹੜੇ ਕੈਮੀਕਲ ਤੁਸੀਂ ਵਰਤਦੇ ਹੋ ਨਾ ਭਾਂਡਿਆਂ ਨੂੰ ਸਾਫ਼ ਕਰਨ ਵਾਸਤੇ ਇਹ ਬਹੁਤ ਵੱਡੀ ਅੱਜ ਦੀ ਲੋੜ ਇਹ ਹੈ ਗੁਰਦੁਆਰੇ 'ਚ ਵੀ ਇਹੀ ਚੱਲ ਰਿਹਾ ਸਾਰਿਆਂ ਗੁਰਦੁਆਰਿਆਂ 'ਚ ਚੱਲਦਾ ਇੰਡੀਆ 'ਚ ਵੀ ਇਹੀ ਚੱਲਦਾ ਅੱਗੇ ਸਵਾਹ ਨਾਲ ਭਾਂਡੇ ਮਾਂਜੇ ਜਾਂਦੇ ਸੀ ਅਤੇ ਹੁਣ ਤੁਸੀਂ ਸਵਾਹ ਵਰਤ ਨਹੀਂ ਸਕਦੇ ਨਾ ਇੱਧਰ ਦਾ ਵਾਤਾਵਰਨ ਇਹੋ ਜਿਹਾ ਹੈ ਜਿਹੜੀ ਚੀਜ਼ ਤੁਸੀਂ ਕਰ ਨਹੀਂ ਸਕਦੇ ਮੈਂ ਤੁਹਾਨੂੰ ਕਹਿੰਦੇ ਨਹੀਂ ਵੀ ਇਹ ਕਰੋ ਲੇਕਿਨ ਇੱਕ ਸਾਬਣ ਬਣੀ ਹੈ ਜਿਹਦੇ 'ਚ ਕੈਮੀਕਲ ਨਹੀਂ ਉਹਦਾ ਨਾਂ ਵੀ ਸਵਾਹ ਸਾਬਣ ਹੈ ਭਾਂਡੇ ਤੁਹਾਡੇ ਇਹਦੇ ਨਾਲ ਵੀ ਜ਼ਿਆਦਾ ਵਧੀਆ ਸਾਫ਼ ਹੋਣਗੇ ਅਤੇ ਉਹ ਤੁਸੀਂ ਵਰਤੋਂ ਵਿੱਚ ਲਾਇਓ ਉਨੀ ਦੇਰ ਤੱਕ ਨਿੰਬੂ ਜਿਹੜਾ ਨਿਚੋੜ ਕੇ ਅਤੇ ਨਿੰਬੂ ਬੋਤਲ ਦੇ ਵਿੱਚ ਪਾ ਲਓ ਇਹਦੇ ਵਿੱਚ ਲੂਣ ਪਾ ਲਓ ਜੇ 1 ਕਿਲੋ ਅੱਧਾ ਕਿਲੋ ਸਮਝ ਲਓ 1 ਕਿਲੋ ਨਿੰਬੂ ਦਾ ਰਸ ਹੈ ਉਹਦੇ 'ਚ ਅੱਧਾ ਕਿਲੋ ਲੂਣ ਸਿੱਟ ਲਓ ਉਹਨੂੰ ਹਿਲਾ ਕੇ ਚੰਗੀ ਤਰ੍ਹਾਂ ਆਪਣੀ ਰਸੋਈ 'ਚ ਰੱਖ ਦਿਓ ਭਾਵੇਂ ਸਾਲ ਰੱਖੋ 6 ਮਹੀਨੇ ਰੱਖੋ ਖਰਾਬ ਨਹੀਂ ਹੁੰਦਾ ਅਤੇ ਤੁਸੀਂ ਪਹਿਲਾਂ ਆਪਣੀ ਕੈਮੀਕਲ ਨਾਲ ਭਾਂਡੇ ਧੋ ਕੇ ਇਹਦੇ ਨਾਲ ਧੋ ਦਿਓ ਬਾਅਦ ਦੇ ਵਿੱਚ ਇਹਦੇ ਨਾਲ ਧੋਣ ਦੇ ਨਾਲ ਸਾਬਣ ਦੀ ਬਰੀਕ ਤਹਿ ਲਹਿ ਜਾਏਗੀ ਜਿਹੜਾ ਸਾਬਣ ਤੁਹਾਡੇ ਅੰਦਰ ਕੈਮੀਕਲ ਜਾਂਦਾ, ਪੇਟ ਦਾ ਇਨਫੈਕਸ਼ਨ ਪੈਦਾ ਕਰਦਾ, ਕੈਂਸਰ ਨੂੰ ਜਨਮ ਦਿੰਦਾ, ਕਿਤੇ ਨਾ ਕਿਤੇ ਬਚਾਅ ਹੋਜੂ। ਸੁਣ ਤੁਸੀਂ ਲੈਂਦੇ ਹੋ, ਕਰਦੇ ਕੁਰਦੇ ਕੁਛ ਨਹੀਂ, ਇਹ ਕਰੋ। ਔਰ ਦੂਸਰਾ, ਜਿਹੜੀ ਰੱਬ ਨੇ ਐਂਟੀਬਾਇਓਟਿਕ ਪੈਦਾ ਕੀਤੀ ਹੈ ਉਹਦੀ ਵਰਤੋਂ ਕਰੋ। ਅਮੈਰੀਕਾ ਵਾਲਿਆਂ ਨੂੰ, ਕੈਨੇਡਾ ਵਾਲਿਆਂ ਨੂੰ ਪਤਾ ਲੱਗ ਗਿਆ ਵੀ ਇੰਡੀਆ ਦੇ ਚਾਰ ਪਾਕਿਸਤਾਨ ਦੇ ਵਿੱਚ ਨਿੰਮ ਹੈ ਜਿਹੜੀ ਸਭ ਤੋਂ ਅੱਬਲ ਦਰਜੇ ਦੀ ਇਹ ਮੈਡੀਸਨ ਹੈ ਇਨਫੈਕਸ਼ਨ ਵਾਸਤੇ, ਇੱਕ ਸਿਰਮੌਰ ਮੈਡੀਸਨ ਜਿਹੜੀ ਕੁਦਰਤ ਨੇ ਪੈਦਾ ਕੀਤੀ ਹੈ। ਇਹ ਤਾਂ ਨਿੰਮਾਂ ਵੱਢ ਵੱਢ ਕੇ ਲਈ ਆ ਰਹੇ ਨੇ ਇੱਧਰ ਨੂੰ, ਅਤੇ ਤੁਹਾਡੇ ਵਾਲੇ ਉੱਥੇ ਨਿੰਮਾਂ ਬੀਜਣ 'ਤੇ ਹੜ ਕੇ ਜਿਹੜੀਆਂ ਪਹਿਲੀਆਂ ਖਤਮ ਕਰੀ ਜਾ ਰਹੇ ਆ। ਹੁਣ ਤੁਹਾਡੇ ਨਿੰਮ ਆਮ ਮਿਲ ਜਾਂਦੀ ਹੈ। ਨਿੰਮ ਦੀ ਵਰਤੋਂ, ਹਲਦੀ ਦੀ ਵਰਤੋਂ, ਸ਼ਹਿਦ ਦੀ ਵਰਤੋਂ, ਇਹ ਤਿੰਨ ਅੱਬਲ ਦਰਜੇ ਦੀਆਂ ਰੱਬ ਦੀ ਐਂਟੀਬਾਇਓਟਿਕ ਪੈਦਾ ਕੀਤੀ ਹੋਈ ਹੈ ਜਿਹਦਾ ਸਾਈਡ ਇਫੈਕਟ ਕੋਈ ਵੀ ਨਹੀਂ ਹੈ। ਮੈਂ ਜਾਂਦਾ ਜਾਂਦਾ ਇੱਕ ਗੱਲ ਆਪ ਜੀ ਨੂੰ ਕਹਿ ਦਿਆਂ, ਜਿੱਦਣ ਤੁਹਾਡਾ ਬਹੁਤ ਗਲਾ ਖਰਾਬ ਹੋਇਆ ਵਾ ਹੋਵੇ, ਜਿੱਦਣ ਤੁਸੀਂ ਇਹ ਸਮਝੋ ਵੀ ਗਲੇ ਦੇ ਵਿੱਚ ਤਾਂ ਜੀ ਅੰਦਰ ਪਾਣੀ ਨਹੀਂ ਲੰਘਦਾ, ਥੁੱਕ ਨਹੀਂ ਲੰਘਦਾ, ਪੀੜ ਹੋ ਰਹੀ ਹੈ, ਅੰਦਰ ਜ਼ਖਮ ਹੋ ਗਏ, ਤੁਸੀਂ ਤਿੰਨ ਦਿਨ ਲਗਾਤਾਰ ਇਹ ਵਰਤੋਂ ਕਰੋ ਵੀ ਇੱਕ ਗਲਾਸ ਦੁੱਧ ਦਾ, ਇੱਕ ਚਮਚਾ ਪੂਰਾ ਗਰਮ ਗਰਮ ਦੁੱਧ, ਉਹਦੇ 'ਚ ਇੱਕ ਚਮਚਾ ਹਲਦੀ ਦਾ ਘੋਲੀ ਚਲੋ, ਅਤੇ ਨਾਲੇ ਮੂਲ ਮੰਤਰ ਪੜ੍ਹੀ ਚਲੋ, ਵਾਹਿਗੁਰੂ ਕਰੀ ਚਲੋ, ਜਦੋਂ ਪੀਣ ਯੋਗਾ ਹੋ ਜਾਏ ਉਹਦੇ 'ਚ ਇੱਕ ਚਮਚਾ ਸ਼ਹਿਦ ਦਾ ਘੋਲ ਦਿਉ, ਫਿਰ ਮਿੱਠਾ ਨਹੀਂ ਪਾਉਣਾ, ਉਹਨੂੰ ਅੱਧੀ ਅੱਧੀ ਘੁੱਟ ਕਰਕੇ ਪੀਓ ਹੌਲੀ ਹੌਲੀ, ਉਹਨੂੰ ਪੀਣ ਤੋਂ ਬਾਅਦ ਪੈ ਜਾਓ, ਅਤੇ ਤਿੰਨ ਚਾਰ ਦਿਨਾਂ ਤੋਂ ਬਾਅਦ ਜਿਹੜਾ ਕਹਿੰਦੇ ਆ ਕਿ ਜੀ ਫਲੂ ਹੋ ਗਿਆ, ਨੱਠੇ ਜਾਂਦੇ ਡਾਕਟਰ ਕੋਲ, ਨਾਲੇ ਪੈਸੇ ਦੇ ਕੇ ਆਉਂਦੇ ਹੋ, ਅਤੇ ਨਾਲੇ ਇੱਕ ਨਾ ਇੱਕ ਅੱਧੀ ਬਿਮਾਰੀ ਹੋਰ ਵੀ ਨਾਲ ਲੈ ਕੇ ਆਉਂਦੇ ਹੋ। ਇਹਨੂੰ ਦੋ ਦਿਨ ਲੱਗ ਜਾਣ, ਤਿੰਨ ਲੱਗ ਜਾਣ, ਪੰਜ ਲੱਗ ਜਾਣ, ਕੋਈ ਸਾਈਡ ਇਫੈਕਟ ਥੋੜ੍ਹੀ ਹੈ ਇਹਦਾ, ਅੱਬਲ ਦਰਜੇ ਦੀ ਐਂਟੀਬਾਇਓਟਿਕ ਹੈ। ਇਹ ਚੀਜ਼ਾਂ ਵਰਤੋਂ ਗਈ ਕੈਂਸਰ ਤੋਂ ਬਚੇ ਰਹੋਗੇ। ਇਹਦੇ 'ਚ ਕਾਲੀ ਮਿਰਚ ਜਿਹੜੀ ਹੈ, ਇਸ ਨੂੰ ਆਯੁਰਵੈਦਿਕ ਦੇ ਵਿੱਚ ਐਸਾ ਲਿਖਿਆ, ਇਹ ਆਪਣੇ ਆਪ ਦੇ ਵਿੱਚ ਇੱਕ ਰਸਾਇਣ ਹੈ ਜਿਹੜੀ ਕਾਲੀ ਮਿਰਚ ਹੈ, ਇਹਦੀ ਵਰਤੋਂ ਕਰਨੀ ਚਾਹੀਦੀ ਹੈ। ਅਤੇ ਇਹਦੇ ਨਾਲ ਹੀ ਜਿਨ੍ਹਾਂ ਨੂੰ ਕੋਲੈਸਟ੍ਰੋਲ ਵਧਲਾ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ, ਕਾਲੀ ਮਿਰਚ ਬਿਨਾਂ ਚੱਬੇ ਬਿਨਾਂ ਪੀਸੇ ਇਹਦੀਆਂ ਲੈ ਕੇ ਪੰਜ ਮਿਰਚਾਂ ਤੱਕ ਸਾਬਤ ਖਾਲੀ ਪੇਟ ਸਵੇਰ ਦੇ ਵੇਲੇ ਸਾਬਤ ਅੰਦਰ ਨਿਗਾਰ ਲਓ, ਅੰਦਰ ਜਾ ਕੇ ਫੁੱਲਣਗੀਆਂ ਇਹ, ਅਤੇ ਤੁਹਾਡੇ ਕੋਲੈਸਟ੍ਰੋਲ ਨੂੰ ਕੰਟਰੋਲ ਕਰਨਗੀਆਂ। ਤਾਂ ਗੁਰੂ ਕਿਰਪਾ ਕਰੇ, ਆਓ ਹੁਣ ਇੱਥੇ ਸਾਧ ਸੰਗਤ ਦੀ ਸਮਾਪਤੀ, ਪੁੱਲਾਂ ਚੁੱਕਾਂ ਦੀ ਖਿਮਾ ਕਰਨੀ। ਹਾਂਜੀ।
ਰਾਤੀ ਤਾਰੇ ਚਮਕਦੇ ਦੇਹ ਚੜਿਆ, ਕਿਨ ਆਖ ਲੁਕਾਇਆ, ਸਾਧ ਸੰਗਤ ਇੱਕ ਮਨ ਇੱਕ ਧਿਆਇਆ।
ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ, ਪ੍ਰਾਣ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਹੇ ਸਮਰੱਥ ਆਗਮ ਪੂਰਨ, ਮੋਹੇ ਮਾਇਆ ਤਾਰ, ਅੰਧਕੂਪ ਮਹਾਪਿਆਨ, ਨਾਨਕ ਪਾਰ ਉਤਾਰ, ਆਈ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵ ਦੇ
ਗੁਰ ਪਾਰ ਉਤਾਰਨ,
ਜੋ ਸਰਦਾ ਕਰ ਸੇਵ ਦੇ ਗੁਰ ਪਾਰ
ਉਤਾਰਨ ਹਾਰ।
ਸਾਧ ਜੀ, ਇੱਕ ਹੋਰ ਬੇਨਤੀ ਕਿ ਕੱਲ੍ਹ ਵੀ ਅੱਜ ਵੀ ਜਿਹੜਾ ਕਵੀਸ਼ਰੀ ਜਥਾ ਹੈ, ਇਹਨਾਂ ਦੇ ਨਾ ਪੰਜ ਪੰਜ ਮਿੰਟ ਮੈਂ ਲੈਂਦਾ ਰਿਹਾ, ਅਤੇ ਮੈਂ ਉਸ ਗੱਲ 'ਤੇ ਵਿਸ਼ਵਾਸ ਕਰਦਾ। ਇੱਕ ਥਾਂ 'ਤੇ ਨਾ ਇੱਕ ਰਾਗੀ ਸਿੰਘ ਨੇ, ਉਹ ਦੂਸਰੇ ਰਾਗੀ ਸਿੰਘ ਦਾ ਟਾਈਮ ਸੀ, ਉਹ ਟਾਈਮ ਉਹਨੇ ਲੈ ਲਿਆ, ਉਹਦਾ ਉੱਪਰ 15 ਮਿੰਟ ਲਾ ਤੇ ਪਤੰਦਰ ਨੇ, ਉਹਨੀ ਐਸਾ ਯੋਗ ਨਹੀਂ ਸੀ। ਉਹ ਬਾਅਦ ਦੇ ਵਿੱਚ ਕੀਰਤਨ ਦਾ ਬਾਅਦ ਸ਼ੁਰੂ ਕਰਨ ਲੱਗਿਆ, ਕਹਿੰਦਾ ਸਾਧ ਸਿੰਘ ਜੀ ਕੀਰਤਨ ਤਾਂ ਸੁਣਾਉਂ ਬਾਅਦ 'ਚ, ਕਹਿੰਦਾ ਇੱਕ ਮੈਂ ਗੱਲ ਸੁਣਾਉਣੀ ਚਾਹੁੰਦਾ ਵੀ ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ, ਕਹਿੰਦਾ ਪਰਾਇਆ ਹੱਕ ਪਰਾਇਆ ਹੁੰਦਾ ਚਾਹੇ ਟਾਈਮ ਹੀ ਖਾ ਜਾਵੇ ਕੋਈ ਕਿਸੇ ਦਾ। ਉਹ ਭਾਈ, ਮੈਂ ਤੁਹਾਡਾ ਟਾਈਮ ਜਿਹੜਾ ਖਾਂਦਾ ਰਿਹਾ ਤੁਹਾਨੂੰ ਦੇ ਕੇ ਜਾਊਂਗਾ, ਕੱਲ੍ਹ ਨੂੰ ਸ਼ਾਮ ਦਾ ਟਾਈਮ ਜਿਹੜਾ ਮੇਰਾ ਦੀਵਾਨ ਸੀ ਨਾ ਪੌਣਾ ਘੰਟਾ, ਉਹ ਸਾਰਾ ਤੁਹਾਨੂੰ ਹੀ ਦਿੱਤਾ, ਜਿਹੜੇ ਕਿਤੇ ਇੱਕ ਦੋ ਮਿੰਟ ਉੱਤੇ ਹੁੰਦੇ ਨੇ, ਸਾਰਾ ਹਿਸਾਬ ਕਿਤਾਬ ਇਕੱਠਾ ਹੀ ਕਰ ਲਿਓ, ਮੈਂ ਆਧਾਰ ਨਹੀਂ ਲੈ ਕੇ ਜਾਣਾ। ਪੁੱਲਾਂ ਚੁੱਕਾਂ ਦੀ ਖਿਮਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।